ਵਾਹਿਗੁਰੂ ਸਾਹਿਬ ਜੀਓ। ਸਲੋਕ ਮਹਲਾ ਦੂਜਾ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ। ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ। ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ੋਭਾਇਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਹਰ ਰੋਜ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਸ਼ਲੋਕਾਂ ਦੀ ਲੜੀਵਾਰ ਵਿਚਾਰ ਵਿਆਖਿਆ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਹੋ। ਅੱਜ ਦਾ ਸ਼ਲੋਕ ਸਾਰੰਗ ਕੀ ਵਾਰ ਵਿੱਚ ਮੌਜੂਦ ਹੈ। ਸਤਿਗੁਰਾਂ ਨੇ ਇਸ ਪਾਵਨ ਬਚਨ ਵਿੱਚ ਕਿਰਪਾ ਕੀਤੀ ਹੈ ਕਿ ਮਨੁੱਖ ਦਾ ਮਨ ਕੋਠਾ ਹੈ, ਸਰੀਰ ਇਹਦੇ ਉੱਤੇ ਛੱਤ ਬਣ ਕੇ ਪਿਆ ਹੋਇਆ। ਇਸ ਮਨ ਰੂਪੀ ਕੋਠੇ ਨੂੰ, ਮਕਾਨ ਨੂੰ ਇੱਕ ਦਰਵਾਜ਼ਾ ਹੈ ਔਰ ਇਸ ਮਕਾਨ ਦੇ ਅੰਦਰ ਅਕਾਲ ਪੁਰਖ ਆਪ ਮੌਜੂਦ ਹੈ। ਉਹ ਇਸ ਕੋਠੀ ਵਿੱਚ ਆਪ ਬੈਠਾ ਹੋਇਆ। ਪਰ ਇਹ ਜੋ ਦਰਵਾਜ਼ਾ ਹੈ, ਇਸ ਨੂੰ ਇੱਕ ਜੰਦਰਾ ਲੱਗਾ ਹੋਇਆ, ਤਾਲਾ ਹੈ, ਇਸ ਨੂੰ ਲੌਕ ਹੈ। ਉਹ ਜੰਦਰਾ ਜਿਹੜਾ ਹੈ, ਉਹ ਮਾਇਆ ਦਾ ਪ੍ਰਭਾਵ ਰੂਪੀ ਜੰਗਾਲ ਹੈ। ਇਸ ਮਾਇਆ ਰੂਪੀ ਜੰਦਰੇ ਨੂੰ, ਕਿਉਂਕਿ ਜਿੰਨਾ ਚਿਰ ਦਰਵਾਜ਼ਾ ਨਹੀਂ ਖੁੱਲਦਾ ਉਤਨਾ ਸਮਾਂ ਫਿਰ ਅੰਦਰ ਮਨੁੱਖ ਜਾ ਨਹੀਂ ਸਕਦਾ ਮਨ ਰੂਪੀ ਕੋਠੇ ਦੇ ਅੰਦਰ, ਤੇ ਜਿੰਨਾ ਚਿਰ ਉਹਦਾ ਮਿਲਾਪ ਨਹੀਂ ਉਤਨਾ ਸਮਾਂ ਇਹਨੂੰ ਸੁੱਖ ਨਹੀਂ, ਉਨਾ ਸਮਾਂ ਇਹਨੂੰ ਤ੍ਰਿਪਤੀ ਨਹੀਂ ਮਿਲੇਗੀ। ਉਸ ਦਰਵਾਜ਼ੇ ਨੂੰ ਖੋਲਣ ਵਾਸਤੇ, ਉਸ ਜੰਦੇ ਨੂੰ ਖੋਲਣ ਵਾਸਤੇ ਚਾਬੀ ਜਿਹੜੀ ਹੈ ਉਹ ਗੁਰੂ ਕੋਲ ਹੈ। ਚਾਬੀ ਤੋਂ ਬਿਨਾਂ ਇਸ ਜੰਦਰੇ ਨੂੰ ਕੋਈ ਜਿੰਨਾ ਮਰਜ਼ੀ ਖੋਲਣ ਦਾ ਯਤਨ ਕਰੇ, ਕੋਈ ਹੱਠ ਕਰੇ, ਕੋਈ ਜ਼ੋਰ ਲਾਏ, ਕੋਈ ਚਲਾਕੀ ਵਰਤ ਲਵੇ, ਕੁਝ ਵੀ ਕਰੇ, ਤਾਂ ਉਹ ਦਰਵਾਜ਼ਾ ਖੁੱਲ੍ਹ ਨਹੀਂ ਸਕਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਨੁੱਖੀ ਸਰੀਰ ਦੀ ਬਣਤਰ ਦਾ ਵੀ ਜ਼ਿਕਰ ਕੀਤਾ ਗਿਆ, कई थावां ते बचन आए ने शरीर दी बंतर बना के इहदे अंदर उन्हें जोत रखी है। आपां बाणी विच पढ़ने हजूर कहिंदे ने हर जियो गुफा अंदर रख कै वाजा पवन मजाया। जिंद इस शरीर दे विच मिट्टी दे कोठे विच जिंद पा दित्ती, पर कल्ली जिंद जिहड़ी है कल्ली आत्मा उहदे विचों अगे होर कई चीजां बनाईआं, जिहनूं जोत कह लईए, आत्मा कह लईए, जियो कहीए, जिंद कह लई, कुछ भी अर्थ गुरबाणी विच मौजूद ने। फिर बंदे नूं संसार दे विच बाहर मुखी करन वास्ते इस शरीर रूपी कोठे नूं परमात्मा ने नौ दरवाजे ते दसवां द्वार लाया। अगे गुरु अमरदास जी कहिंदे ने कि नौ दरवाजे प्रगट किए, नौ दरवाजे ला दिते इस नूं। इन्हां नौवां दे राहीं बंदे दा संपर्क संसार नाल बनदा है। इन्हां नौवां विचों जे कोई किसे कोल जिवें अखां ने, अखां नहीं संसार नाल संबंध पूरा नहीं बनदा। जे कोई गुंगा है एक मूंह भी एक दरवाजा है, उहदे तों बिना भी संपर्क नहीं हो सकदा संसार नाल। ये जिन्ने भी दरवाजे ने ਇਹ ਸਾਰੇ ਦਰਵਾਜ਼ੇ ਸਾਨੂੰ ਸੰਸਾਰ ਨਾਲ ਜੋੜਦੇ ਨੇ। ਨੱਕਾਂ, ਨੱਕ, ਅੱਖਾਂ, ਨਾਸ਼ਕਾ, ਕੰਨ, ਮੂੰਹ ਆਦਿਕ। ਤਾਂ ਇਹ ਸਰੀਰ ਨੂੰ ਨੌ ਦਰਵਾਜ਼ੇ ਵੀ ਲਾਏ, ਪਰ ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਦਸਵਾਂ ਗੁਪਤ ਰਖਾਇਆ। ਦਸਵਾਂ ਜਿਹੜਾ ਦੁਆਰ ਸੀ, ਦਸਵਾਂ ਯਾਨੀ ਕਿ ਇਹਨਾਂ ਨੌਵਾਂ ਨੂੰ ਚਲਾਉਣ ਵਾਲੀ ਧਿਆਨ ਸ਼ਕਤੀ ਜਿਹੜੀ ਇੱਕ ਥਾਂ ਤੇ ਨਹੀਂ ਟਿਕਦੀ। एक उदा सेंटर भी है शरीर विच, एक उदा केंद्र भी है। योगियां ने अपने ढंग नाल कहा भी दसम द्वारा किथे है। गुरु साहब ने भी किते किते दी व्याख्या कीती है, पर गुरमत अनुसार यह जिहड़ा दरवाजा है यह सूक्ष्म है, अस्थूल नहीं है। जिवें दूजे दरवाजे अस्थूल ने ना, अस्थूल का मतलब मास दे बने हुए ने। नक है मास का बनया, अखा ने मास दियां बनिया ने, कन्न मास का बनया हो, सारे दिसदे ने। इन्हां दा डॉक्टरी इलाज भी है, पर जिन्हों गुरु अमरदास जी ने कहा कि दसवां गुप्त रखाया, इत्थे गुप्त दे अर्थ की सन? गुप्त दे अर्थ सन जिहड़ा दिसदा नहीं। चित्तर गुप्त ओ तस्वीर जिहड़ी दिसे नाम पर है। जिवें असीं कहिंदे आ कि मेरा मन नहीं करता, तो अंदरों मन नूं फड़न जाइए तो है किते ने, है भी जरूर पर दिसदा नहीं। तां जिहड़ी साडी ध्यान दी शक्ति इन्हां नौवां नूं चला रही है, साडियां अखां नूं, जे उह दसवां है इन्हां अखां विच ते कम करनगियां। नहीं तो कई बारी आदमी एक पुल तो गुजरदा है, अखां नाल सब कुछ वेख के आया, तो जदों अगे गया उहनूं किसे ने पुछया वे नदी विच पानी आया सी जिस पुल तो गुजरिया, तां एकदम कहेगा पूरी तरह मैं दस नहीं सकता। क्यों? वेखी तो है, नदी तो वेखी, अखां ने नदी वेखी जरूर, पर वो जिहड़ा दसवां सी उहने विच कम नहीं किया, जिस करके अखां ने वेखण दे बावजूद भी कम नहीं किया। वो वेख के भी दस नहीं सकिया। वो फिर एक शब्द वरत देंदा मोटा जिहा, कहिंदा जी ख्याल नहीं आया। ख्याल का मतलब दसवां, ध्यान का मतलब दसवां, जिहड़ा वो चल रहा है। ध्यान द्वारा ही, इस दसवें द्वारा ही नौ चलते हैं। जे कन्न विच ध्यान है, हुणे तुसी सुन रहे हो, कन्न कम कर रहे है, पर कम उस वेले कम करना छड़ देगा जे विचों दसवां निकल गया, ध्यान निकल गया। कम कन्न नहीं करेगा, कम स्रोत कम नहीं करेगी। हत्थां दे विच दसवां है ते हथ कम करनगे, यानी के जिहड़ा दसवां है ना वो बड़ा कीमती उन्हें समझ लेना चाहिए चंगी तरह। तो जेड़ा विशा धर्म का है, जेड़ा विशा ध्यान का है, गुरबाणी का है, शब्द का है, नाम का है, रब नू चेते करन दा विषय उहदे अंदर ते इउं कहीए कि यह नौ दे नौ काम बिल्कुल ही नहीं करते जे विच ओ दसवां है नहीं, ते जे विच ध्यान वाला दरवाजा है नहीं, उहनू समझ लेना चाहिए। जिस बंदे दा दसवां काम नहीं करता वह बंदा धार्मिक है ही नहीं, ख्याल रख लेना। होर कई तरीके जिहड़े मैं उहनां दी गल नहीं कर रहा, बई इधर नासका बंद करके उपर ध्यान चढ़ाया ते दसवां खुल गया ते चानण, इहदी मैं नहीं गल कर रहा। वो कोई जाएगा हुण जिहड़ा बंदा किसे राह तो लंघिया ते राह विच कई चीजां आउंदियां ने, उहनां चीजां दा की अर्थ हो सकदा? कोई चानण होवे, बड़े लोग कहिंदे ने असीं जदों बहिंदे आ इह चानण दिसदा है, मन की कल्पना हो सकती है। जां कई वारी जदों बंदा शब्द नाल जुड़दा है तां सुरत शरीर नूं पार करदी है, ते शरीर दे पंज तत् ने, पंज स्थूल तत् ने, पंज सूक्ष्म ने। स्थूल तत् ने अग्नि, धरती, पवन, पानी, आकाश, जिहड़े इन्हां दे सूक्ष्म ने, जिन्हां ने इन्हां पंजां नूं अग्गे चलाउणा है, उहने शब्द, स्पर्श, रूप, रस, गंध दिसदे नहीं, कम करदे। वो जदों बंदे दी सुरत शब्द वल जांदी है ना, तो इन्हां पंजां रसां विचों निकलदी, शब्द, स्पर्श, रूप, रस, गंध पंजां नूं पार करदी, तो इन्हां दे अपने अपने रंग ने, वो रंग दिसण लग पैंदे ने। कई तां इहनूं कहिंदे वी इह परमात्मा है, बड़ी जल्दी इह दिस पैंदे ने। तां ही नकली गुरुआं दीआं दुकानां चलदीआं ने, क्योंकि चानण तां सुभावक है। तुसीं अख बंद करो, अखां विच खून है, तुहानूं लाल रंग दिस पैगा, कोई वड्डी गल नहीं, इहदे कोई बहुती गल नहीं। किन्नी तरह दीआं लाइटां लाओ, की फर्क पैंदा? और साडे लोक भटक क्यों गए, साडे लोक क्यों भटका लै नकली गुरुआं ने? क्योंकि असी इस थां तों इन्हां चीजां दी व्याख्या नहीं कीती, इस थां तों इन्हां चीजां दी किते व्याख्या नहीं कीती। ये गलती की असा बहुत वड्डी, तां भावें असी इन्हां राहां ते नहीं जाणा, पर संसार दे विच विचरन वाले बंदे कोल ज्ञान दी जरूरत है कि वह भटक ना जाए, किते इधर उधर ना चला जाए। तां गुरु साहब ने बचन किते ने कि ये जिहड़े शरीर दी बंतर है, दसवां बड़ा कीमती, जिहड़े बंदे दा दसवां कायम नहीं, ध्यान नहीं टिकदा। तुसीं वेखोगे इत्थे भी आपां संगत विच वेखने आ, सारिआं दा दसवां इक्को जिहा नहीं, बिल्कुल इन्ने शरीर मेरे सामने बैठदे ने, तां उहदे विचों पता लग जांदा किहदा उह दसवां द्वार जिहड़ा है, ध्यान किन्ना कु कम कर रहा है। कईआं दा ते 5 फीसदी मसां है, बिल्कुल उह इक घंटे विच घट्टो घट 20 वारी अपने शरीर दे करवट बदलदे ने, बड़ी वारी बदल, ध्यान पूरा कायम है नहीं। ਤਾਂ ਜਿਨ੍ਹਾਂ ਦਾ ਉਹ ਧਿਆਨ ਜਿਹੜਾ ਹੈ, ਜਿਹੜਾ ਸਾਰੇ ਸਰੀਰ ਨੂੰ ਚਲਾਉਂਦਾ ਸਿਸਟਮ, ਰਡਾਰ ਪ੍ਰਣਾਲੀ ਹੈ, ਕੰਟਰੋਲ ਕਰਦਾ ਹੈ, ਉਹ ਹੁੰਦਾ ਹੈ ਸ਼ਬਦ ਦੇ ਨਾਲ ਇਕਾਗਰ। ਜਿਉਂ ਜਿਉਂ ਬੰਦਾ ਨਾਮ ਦੇ ਨਾਲ ਜੁੜਦਾ ਹੈ, ਉੱਥੇ ਗੁਰੂ ਸਾਹਿਬ ਨੇ ਕਿਹਾ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਇਹ ਸਾਰੇ ਯੰਤਰ ਵੱਖਰੇ ਵੱਖਰੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ, ਜਿਹੜੇ ਅਜੇ ਸੁੱਤੇ ਪਏ ਨੇ ਬਿਲਕੁਲ। ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਨੌ ਦਰਵਾਜੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਪਤ ਦਾ ਮਤਲਬ ਇਹ ਨਹੀਂ ਸਰੀਰ ਦੇ ਵਿੱਚ ਕਿਤੇ ਮਾਸ ਦਾ ਟੁਕੜਾ, ਨਹੀਂ, ਗੁਪਤ ਦਾ ਮਤਲਬ ਹੈ ਸੂਖਸ਼ਮ, ਜੋ ਹੋਵੇ ਤੇ ਦਿਸੇ ਨਾ। ਦਸਵਾਂ ਗੁਪਤ ਰਖਾਇਆ, ਫਿਰ ਬਚਨ ਕੀਤੇ ਗੁਰੂ ਦੁਆਰਾ ਲਾਏ ਭਾਵਨੀ, ਜਿਹਨੂੰ ਗੁਰੂ ਦੇ ਦੁਆਰਾ ਪਿਆਰ ਵਿੱਚ ਲੈ ਜਾਂਦਾ ਰੱਬ, ਗੁਰੂ ਦੇ ਦੁਆਰਾ ਜਿਹਨੂੰ ਸੋਝੀ ਬਖਸ਼ ਦਿੰਦਾ ਹੈ। ਗੁਰੂ ਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਉਹਨਾਂ ਨੂੰ ਦਿਖਾ ਦਿੱਤਾ ਗੁਰੂ ਨੇ। ਕਿਵੇਂ ਦਿਖਾਇਆ? ਆਪਣਾ ਆਪਾ ਦਿਖਾ ਦਿੱਤਾ, ਆਪਣਾ ਆਪ ਦਿਖਾਇਆ, ਉਹ ਹੀ ਹੈ, ਕੋਈ ਬਹੁਤੀ ਔਖੀ ਗੱਲ ਨਹੀਂ। ਐਵੇਂ ਨਾ ਚੱਕਰਾਂ ਵਿੱਚ ਪੈਣਾ ਵੀ ਦਸਵਾਂ ਖੋਲਣਾ, ਬੜੀਆਂ ਥਾਵਾਂ ਤੇ ਤੁਹਾਨੂੰ ਇਸ਼ਤਿਹਾਰ ਮਿਲਣਗੇ। दसवें का मतलब की है? बंदे का ध्यान है। हां जिन्ना गहरा होगा सहजे सहजो वेख लेगा सारा कुछ है, बड़ा कुछ उहदे विच। पर मैं उहदे पहले पॉइंट की गल कर रहा भी उहदा दरवाजा कित्थों शुरू हुंदा है। अगे तो बड़ा कुछ होगा। अगे गुरु अमरदास जी ने भी कहा भी उत्थे की है, वह जिथे है केड़ी केड़ी चीज है उस थां ते। एक ना दसवां द्वार दिखाया कहिंदे तह अनेक रूप नौ निध तिस दा अंत न जाई पाया। ए हुण बंदे दी समर्थ है उन्हें अगे किन्ना कु फुलना है ते किन्ना कु पाउणा है, किन्ना कु खोजना है, किन्ने रूप लभणे ने, किन्निया ब्रह्मांड वेखणे ने उत्थों, किन्ना ज्ञान वेखणा है, किन्ना ध्यान वेखणा है, किन्नी हिकमत वेखनी है, किन्नी मेडिकल देखनी है, शरीर का विज्ञान देखना, जो कुछ मर्जी देख लो उत्थों। वो सारे ब्रह्मांड नाल जुड़ी हुई शक्ति है, उहदे संपर्क बहुत दूर तक जाते ने। यह हुण बंदे का काम है उन्हें अगे किन्ने जाणा। पर आम जिहड़ा आदमी है वह उधर नहीं जाएगा। इस करके गुरु साहब ने इहदी सरल व्याख्या की कि दसवां कहिंदे ध्यान नूं एवें ना भटक जाना। ध्यान शब्द विच लाउणा अगे जे शरीर की कपैसिटी होगी गुरु कोई दिखा देगा नहीं तो ठीक है। इसे तरह इन्ना को बहुत है जिन्ना को बंदे नूं वो वेख सकदा उन्ना वेख लवे। तो इस ढंग दे नाल तह अनेक रूप नौ नव निध तिस दा अंत न जाई पाया। कह नानक हर प्यारे जियो गुफा अंदर रख कै वाजा पवन वजाया। मैं शरीर की बनतर की गल तुहाडे नाल सांझी कर रहा सी। वैसे ये गल थोड़ी जी इस तरह की है कि करन नूं चित भी करदा है, पर मजबूरी यह है कि स्रोते असी तैयार नहीं किते। मैं इधर सुना देंगा सारा कुछ, किसी की पकड़ विच नहीं आएगा। हजारां लखां लोगों ने सुनना, बहुत कुछ है। इहदा जवाब सानू देना पएगा गुरु नूं वी तुसी मेरे अध्यात्म पक्ष की बिल्कुल व्याख्या नहीं की, इकला साखियां नाल ही जोड़ दिता। तो इहदे होर तीन भाग किते ने कि बंदे दे तीन शरीर ने, सूक्ष्म शरीर, अस्थूल शरीर, आ जिहड़ा दिसदा है पिया, ते जिहड़ा इन्हां दोवां नूं जोड़ के रखदा उहनूं कहिंदे ने कारण शरीर। जिहड़ा दोवां दा जोड़ रखदा जिदन कारण टुट गया उहनूं कहिंदे मौत हो गई। सूक्ष्म नालों अस्थूल वखरा हो गया। सूक्ष्म ने अस्थूल नूं चुकिया होया है, जिंद ने इस मिट्टी की देह नूं चुकिया होया है, ते दोवें जुड़े हुए ने कारण शरीर। एक विच रिलेशन बनिया होया, संपर्क उन्हां दे जोड़ करके चलदा है। तां जिन्हां ने नाम नाल सुरत जोड़ी उन्हां नूं सुनिया जोग जुगत तन भेद, उन्हां नूं शरीर दे भेद लभणे शुरू हो गए। शरीर किवें बनिया मैं मोटा मोटा गल्लां कह दिया, कुछ थोड़ा थोड़ा समझ शुरू हो। तीन शरीर भी ने दे विच। मैं गल अज तां कर रहा कि गुरु साहब ने मन की गल की है, मन कोठा और तन छत, ते उस कोठे नूं लगे हुए दरवाजे और उन्हूं लगे हुए जंदे की गल की, चाबी की गल की, खुलना कादे नाल। ओ दरवाजा ते शरीर की गल कर रहा सी, देह बनाई इहदे विच जोत रखी, नौ दरवाजे ला दिते, दसवां गुप्त कर दिता। फिर इहदे अंदर होर भी बड़िया चीजां पाईयां बाहरों, शरीर दे अंदर कई कुछ है। इहदे विच फिर संसार नूं चलाउण वास्ते, क्योंकि बंदे नूं बाहर मुखी करना सी, वेखेगा खिच पएगी इहनूं, कम करेगा, मकान बनाएगा, अगे होर संसार वधेगा। ते ओह जिहड़े पंज सन ना सूक्ष्म तत्व मैं कहे ने, शब्द, स्पर्श, रूप, रंग, रस ते गंध, उन्हां पंजां दे विचों पंज विकार संबंधित पैदा कर दिते, काम, क्रोध, लोभ, मोह, अहंकार, उन्हां पंजां नाल कम करदे ने। जदों शब्द उन्हां पंजां रसां नूं, पंज तत्तां नूं काबू विच कर लैंदा ते पंज उदों काबू आउंदे उस तों पहलां नहीं। उन्हां दा सेंटर है, उन्हां दी जड़ है पंज विकारां दी। सूक्ष्म अते अस्थूल पंज तत् जेड़े ने, मैं फिर गिण दिया, पंज जेड़े तत् बाहरले ने, धरती, आकाश, पानी, हवा ते आकाश, ए अग्नि, जदों सूक्ष्म दे नाल टकराउंदे ने उस टकराव नाल जिहड़ी चीज पैदा हुंदी उहनूं कहिंदे काम क्रोध लोभ मोह ते हंकार। जदों इह टकराउणा छड्ड देण ना संतुलन बन जाए, सुलह हो जाए इहनां दी आपस विच, मिलन लग पैण, दोस्ती बन जाए। जदों टकराउंदे नहीं ते चंगियाड़े कित्थों पैदा होणगे? दो चीजां आपस विच भिड़दियां नहीं, चंगियाड़े किवें बणगे? तां शब्द जिहड़ा है दोवां दा सुमेल करा दिंदा है, सूक्ष्म पंज तत्तां दा ते अस्थूल पंज तत्तां दा। जदों उहनां दा सुमेल बन जांदा है फिर विकार अपने आप शांत होना शुरू। यह तरीका ज्ञान दा रस्ता है, जिहड़ा रस्ता गुरु साहिब ने दस्या भगती दा, नाम दा, सिमरन दा। उहदे नाल इह चीजां ज्ञान दियां अपने आप हो जांदियां ने, करनियां नहीं पैंदियां, पता नहीं लगदा, पर इहदी व्याख्या भी है। तां इह पंज विकार भी इहदे विच पाए। गुरु साहिब ने कहा इस देही मैं पंच चोर वसैं, काम क्रोध लोभ मोह अंकारा। हुण उह जिहड़े पंज ने ना, जे उहनां दी ताकत वध गई ज्यादा शरीर दे विच ते उह की करनगे? अमृत लूटै मनमुख ने बुझै, कोई ना सुणै पुकारा। उह बंदे दा अमृत जिहड़ा असी पीणा सी उह राह विच ही खा गए, लुट लिया उहनां ने, पहरेदार ने उह पंज। हुण उह पंज विकार दे नाल इक होर चीज है बंदे दे शरीर विच, अज थोड़ी जी दी व्याख्या कर ही दईए भावें समझ आवे किसे दी ना। पंज ज्ञान इंद्रे ने, ये सारे पंज पंज एक दूजे दे विचों पैदा हुंदे जांदे ने। ज्ञान इंद्रे उहनां दे विच ये त्वचा भी आउंदी है, फीलिंग है। ये सारे पंज ज्ञान इंद्रे ते पंज कर्म इंद्रे ने। हुण जिहड़ी रसना है कर्म इंद्रा भी है, जदों बोलदी है उदों कर्म इंद्रा बन गई, जदों चखदी उदों ज्ञान इंद्रा है, खबर दिंदी है उदों ज्ञान इंद्रा है। पंज कर्म इंद्रे बनाए ते पंज ज्ञान इंद्रे बना दिते, फिर इन्हां नूं सारियां नूं इधर उधर खिलारन वास्ते फिर तीन गुण बनाए, जिन्हां नूं गुरु साहिब ने कहा तीन गुरां गुणा तेरे एक समाए। वह तीन गुण केड़े ने? रजो तमो ते सतो, तीन गुण ने। बहुत वड्डा खिलारा देही दा। तीन गुण ने राजसी गुण, दूजिआं नूं अपने अधीन रखण दी आदत, रजो गुण दा अर्थ, रजो दे अर्थ ने रसी, दूजे नूं बन्नण दा सुभाव। तमो गुण खाण पीण दी बहुती बिरती, भोगण दी ज्यादा बिरती, उहनूं कहिंदे तमो सुभाव है, तामसी गुण है। सतो गुण धार्मिक जिहड़ा सुभाव है, नाम जपना, सेवा करनी, बाणी पढ़नी, इहनूं सतो सुभाव कहिंदे, सातकी सुभाव। इह तीन गुण पाए। इहदा बड़ा सोहणा कबीर जी ने एक शब्द विच इहदी व्याख्या कीती, सारे शरीर दी देह दी, क्योंकि बंदे नूं घटो घट होर कुछ नहीं ते देह बारे ते जाण लैणा चाहीदा। इह जिहड़े मैं शब्द कह रिहा ना, जिन्हां ने कुछ वेद वेदांत पढ़िया उह सोचणगे वेदां दी व्याख्या। सच तां इह है गुरबाणी ने इहदी सरल बड़ी व्याख्या कीती है, जिन्नियां चीजां मैं कह रहा ना तुहाडे सामने। वेदां ने उहनां नूं बड़ा कठिन किया है, जां पुराने धार्मिक ग्रंथ जिहड़े ने, पर गुरु ग्रंथ साहिब ने सरल सीधे बिल्कुल आम बंदे दी समझ आउण वाले शब्दां दे विच इहदी व्याख्या कीती है। मैं कबीर जी का एक शब्द तुहाडे नाल सांझा कर दिया। हुण इहदे विच उहनां ने छे चक्रां दी गल कीती, ध्यान दिओ। खट नेम, खट कहिंदे छे नूं, नेम कहिंदे ने सिस्टम नूं। योगियां ने कहा छे चक्कर ने, गुरु साहिब ने योग मत तों चुक के गुरमत नाम नाल जोड़िया। छे सिस्टम ने शरीर नूं जिहड़े चलाउंदे ने, छे सिस्टम उहनां नूं कह लई। खट नेम, नेम दा मतलब हुंदा जिहड़ी चीज नाल किसे नूं कंट्रोल कर लिया जाए। शरीर दे छे चक्कर ने, वो छे चक्कर शब्द सारिआं नूं कंट्रोल विच रखदा है। जे नाम नहीं अंदर ते की होवेगा? तुहाडी अलाइनमेंट डिग्गी हो गई, गड्डी सीधी नहीं जाएगी। छे चक्कर, चक्कर दा मतलब की हुंदा है? जिहड़ी चीज घूमदी है बंदे दे शरीर विच घूमदे रहिंदे ने, जदों इहनां दी स्पीड एक दूजे नाल मिलदी नहीं अंदर एक्सीडेंट हो जांदा, तां इह ते मन नहीं टिकदा, आपस विच नहीं जुड़दे। आपस विच इहनां दी इक स्पीड कुदरती है, वह गुआच जाती जदों बंदा माया विच बहुता ध्यान रखदा है। ਵਿਕਾਰਾਂ ਵਿੱਚ ਬਹੁਤਾ ਡਿੱਗ ਪੈਂਦਾ, ਤ੍ਰਿਸ਼ਨਾ ਜ਼ਿਆਦਾ ਜਾਗ ਪੈਂਦੀ, ਤੇ ਉਹ ਜਿਹੜੀਆਂ ਅੰਦਰ ਦੀਆਂ ਤ੍ਰਿਸ਼ਨਾ ਨਾਲ ਅੰਦਰ ਭੂਚਾਲ ਆਉਂਦਾ, ਕੀ ਹੁੰਦਾ ਹੈ ਕਿ ਇਹ ਜਿਹੜੇ ਚੱਕਰ ਨੇ ਨਾ, ਇਹਨਾਂ ਦੀ ਸਪੀਡ ਘੱਟ ਵੱਧ ਹੋ ਜਾਂਦੀ ਹੈ। ਜਦੋਂ ਘੱਟ ਵੱਧ ਹੁੰਦੀ ਹੈ, ਰੋਗ ਉੱਥੋਂ ਪੈਦਾ ਹੁੰਦੇ ਨੇ, ਸਾਰੇ ਸਰੀਰ ਦੇ ਰੋਗ ਉੱਥੋਂ ਆਉਂਦੇ ਨੇ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸੀ ਸਰਬ ਰੋਗ ਕਾ ਔਖਦ ਨਾਮ, ਕਿਉਂਕਿ ਨਾਮ ਇਹਨਾਂ ਦੀ ਗਤੀ ਨੂੰ ਬਿਲਕੁਲ ਠੀਕ ਕਰ ਦਿੰਦਾ, ਕੁਦਰਤੀ ਬਣਾ ਦਿੰਦਾ, ਸੰਤੁਲਨ ਵਿੱਚ ਕਰ ਦਿੰਦਾ। ਉਹ ਤਿੰਨ ਗੁਣ ਨੇ ਜਿਹੜੇ ਰਜੋ ਤਮੋ ਸਤੋ, ਉਹਨਾਂ ਨੂੰ ਵੀ ਬਿਲਕੁਲ ਕੰਟਰੋਲ ਵਿੱਚ ਕਰ ਦਿੰਦਾ, ਜਿੰਨੀ ਜਿੰਨੀ ਉਹਨਾਂ ਦੀ ਪਰਸੈਂਟ ਚਾਹੀਦੀ ਹੈ। ਉਹ ਜਿਹੜੇ ਸੂਕਸ਼ਮ ਪੰਜ ਤੱਤ ਨੇ ਤੇ ਅਸਥੂਲ ਪੰਜ ਤੱਤ ਨੇ, ਉਹਨਾਂ ਦਾ ਵੀ ਆਪਸ ਵਿੱਚ ਸਮਝੌਤਾ ਕਰਾ ਦਿੰਦਾ, ਜੋੜ ਬਣਾ ਦਿੰਦਾ। ਇਹ ਸਾਰੀਆਂ ਚੀਜ਼ਾਂ ਨੇ ਸਰੀਰ ਦੇ ਅੰਦਰ, ਜੇ ਕਿਤੇ ਇਹ ਸ਼ੁੱਧ ਹੋ ਜਾਣ, ਤੇ ਸਾਰੀਆਂ ਸ਼ੁੱਧ ਹੋ ਸਕਦੀਆਂ ਕਿ ਸ਼ਬਦ ਨਾਲ ਸੁਰਤ ਜੁੜੇ। ਤਾਂ ਜਦੋਂ ਇਹ ਸ਼ਬਦ ਦੇ ਨਾਲ ਸੁਰਤ ਜੁੜ ਗਈ, ਕਬੀਰ ਜੀ ਨੇ ਬਚਨ ਕੀਤਾ ਖੱਟ ਨੇਮ ਕਰ ਕੋਠੜੀ ਬਾਂਧੀ। ਕੋਠੜੀ ਕਹਿੰਦੇ ਸਰੀਰ ਨੂੰ, ਇਹ ਜੱਗ ਸੱਚੇ ਕੀ ਹੈ ਕੋਠੜੀ। ਖੱਟ ਨੇਮ, ਖੱਟ ਕਹਿੰਦੇ ਛੇ ਨੂੰ, ਕੋਠੜੀ ਬਾਂਧੀ, ਸਰੀਰ ਬਣਾਇਆ, ਵਸਤ ਅਨੂਪ ਵਿੱਚ ਪਾਈ, ਇਹਦੇ ਵਿੱਚ ਇੱਕ ਅਨੂਪ ਵਸਤੂ ਪਾ ਦਿੱਤੀ, ਜੋਤ ਭਰ ਦਿੱਤੀ ਸਰੀਰ ਦੇ ਅੰਦਰ। ਕੁੰਜੀ ਕੁਲਫ ਪ੍ਰਾਣ ਕਰ ਰੱਖੇ, ਕੁਲਫ ਦੇ ਅਰਥ ਵੀ ਜੰਦਰਾ ਨੇ, ਜਿਵੇਂ ਇੱਥੇ ਨਿਵਲ ਕਿਹਾ ਨਾ ਗੁਰੂ ਅੰਗਦ ਦੇਵ ਜੀ ਨੇ, ਕੁਲਫ ਦੇ ਅਰਥ ਨੇ ਜੰਦਰਾ, ਕੁੰਜੀ ਤੇ ਕੁਲਫ, ਕੁਲਫ ਦੇ ਅਰਥ ਨੇ ਜੰਦਰਾ। ਇਹ ਜਿਹੜੀ ਅਨੂਪ ਵਸਤੂ ਹੈ ਨਾ, ਜਿਹਨੂੰ ਅੰਮ੍ਰਿਤ ਕਿਹਾ, ਜਿਹਨੂੰ ਨਾਮ ਨਿਧਾਨ ਕਿਹਾ, ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤ ਨਾ ਪਾਲ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕਿ ਸਭ ਕੁਛ ਕਰਮ ਹੈ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ, ਜਿਹਨੂੰ ਸਤਿਗੁਰੂ ਨੇ ਕਿਹਾ ਵੀ ਅੰਤਰ ਖੂੰਟਾ ਅੰਮ੍ਰਿਤ ਭਰਿਆ, ਸ਼ਬਦ ਦੇ ਕਾਢ ਪੀਏ ਪਨਹਾਰੀ। ਉਹ ਜਿਹੜੀ ਅੰਦਰ ਦਾਤ ਪਾਈ ਰੱਬ ਨੇ, ਉਹ ਬੰਦੇ ਦੀ ਖੁਰਾਕ ਸੀ, ਜਿੱਦਣ ਉਹ ਮਿਲ ਗਈ ਬਾਦਸ਼ਾਹ ਹੋ ਗਿਆ ਆਦਮੀ, ਸਿੰਘਾਸਨ ਮਿਲ ਗਿਆ, ਫਿਰ ਉਹਨੂੰ ਕਿਸੇ ਦੀ ਪਰਵਾਹ ਨਹੀਂ, ਕੋਈ ਉਹਨੂੰ ਦੁੱਖ ਨਹੀਂ। ਇਹ ਜਦੋਂ ਮਿਲਿਆ ਨਾ ਭਗਤ ਰਵਿਦਾਸ ਜੀ ਨੂੰ, ਤਾਂ ਉਹਨਾਂ ਨੇ ਕਿਹਾ ਬੇਗਮਪੁਰਾ ਸ਼ਹਿਰ ਕੋ ਨਾਉ, ਬੰਦੇ ਨੂੰ ਇਹ ਦਾਤ ਮਿਲ ਗਈ, ਨਿਸ਼ਾਨੀ ਕੀ, ਗਮ ਉੱਥੇ ਦਿਸਦੇ ਨਹੀਂ, ਫਿਰ ਹੁਣ ਕਿੰਨੀ ਕੀਮਤੀ ਅਵਸਥਾ ਹੋਏਗੀ, ਬੰਦੇ ਨੂੰ ਗਮ ਹੀ ਨਾ ਘੇਰੇ, ਨਹੀਂ ਤੇ ਇੱਥੇ ਤਾਂ ਹੈ ਨੀ ਗਮ, ਚੌਹਾਂ ਪਾਸਿਓਂ ਪਰਿਵਾਰ ਦੇ ਗਮ, ਸੰਸਾਰ ਦੇ ਗਮ, ਸਰੀਰ ਦੇ ਰੋਗ, ਇੱਜ਼ਤ ਬੇਇੱਜ਼ਤੀ ਦਾ ਸਵਾਲ, ਗਰੀਬੀ ਅਮੀਰੀ, ਰੋਜ਼ ਦੇ ਝਗੜੇ ਨੇ, ਇੱਕ ਖਤਮ ਹੁੰਦਾ ਦੂਜੇ ਖੜੇ ਹੋ ਜਾਂਦੇ। ਪਰ ਜਦੋਂ ਉਹ ਵਸਤ ਅਨੂਪ ਮਿਲ ਗਈ ਨਾ ਅੰਦਰੋਂ, ਜਿਹਨੂੰ ਨਾਮ ਕਿਹਾ ਗੁਰੂ ਸਾਹਿਬ ਨੇ, ਤੇ ਉਹ ਅੰਦਰ ਬੰਦ ਕੀਤੀ ਹੋਈ ਏ, ਉਹਨੂੰ ਜੰਦਰਾ ਮਾਰਿਆ ਹੋਇਆ, ਪ੍ਰਾਣ ਦਾ ਅਰਥ ਹੈ ਸਵਾਸਾਂ ਦਾ ਜੰਦਰਾ ਮਾਰਿਆ, ਜਦੋਂ ਉਹ ਮਿਲ ਗਈ ਤੇ ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੇ ਠਾਉ, ਉਸ ਥਾਂ ਤੇ ਨਾ ਦੁੱਖ ਹੈ ਨਾ ਉੱਥੇ ਅੰਦੋ ਦੇ ਅਰਥ ਨੇ ਝੋਰਾ ਚਿੰਤਾ ਹੈ, ਨਾ ਤਸਵੀਸ ਖਿਰਾਜ ਨਾ ਮਾਲ, ਨਾ ਤੇ ਇਹ ਹੁੰਦਾ ਵੀ ਹੁਣ ਇਹ ਮਾਇਆ ਜਿਹੜੀ ਇਹ ਕੋਲ ਤਾਂ ਹੈ, ਲੁਕਾਈਏ ਕਿੱਥੇ, ਰਾਹ ਵਿੱਚ ਮਰਵਾਈ ਨਾ ਦੇ, ਇਹ ਵੀ ਕੋਈ ਪਰਵਾਹ ਨਹੀਂ, ਗੁਪਤ ਹੈ ਸਾਰੀ ਮਾਇਆ, ਸੂਖਸ਼ਮ ਹੈ। ਨਾ ਤਸਵੀਸ ਖਿਰਾਜ ਨਾ ਮਾਲ, ਖੌਪ ਨਾ ਖਤਾ, ਇੱਕ ਐਸੀ ਦਸ਼ਾ ਜਿੱਥੇ ਡਰ ਨਹੀਂ ਰਹਿੰਦਾ। ਖਤਾ ਦੇ ਅਰਥ ਨੇ ਗਲਤੀ, ਵੈਸੇ ਤਾਂ ਸਿੱਖੀ ਇੱਕ ਗੱਲ ਨਾਲ ਸੰਬੰਧਿਤ ਹੈ ਕਿ ਗੁਰਮੁਖ ਕਦੀ ਵੀ ਨਹੀਂ ਕਹਿੰਦਾ ਕਿ ਹੁਣ ਮੇਰੇ ਤੋਂ ਗਲਤੀ ਨਹੀਂ ਹੋ ਸਕਦੀ, ਹਮੇਸ਼ਾ ਅਰਦਾਸ ਕਰਦਾ ਹੈ ਭਾਵੇਂ ਅਖੀਰਲਾ ਵਕਤ ਕਿਉਂ ਨਾ ਆ ਜਾਏ। ਔਰ ਇਹ ਸਿਧਾਂਤ ਦਿੱਤਾ ਕਿਤੇ ਹੰਕਾਰ ਨਾ ਆ ਜਾਏ, ਬਚਨ ਕੀਤੇ ਕਿ ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ। ਰੰਕ ਦਾ ਮਤਲਬ ਹੁੰਦਾ ਗਰੀਬ ਨੂੰ ਵੇਖ ਕੇ ਹਸੀ ਨਾ, ਭਾਵੇਂ ਕਿਹੜੇ ਪੱਖ ਵਿੱਚ ਹੋਵੇ ਗਰੀਬ, ਸਰੀਰਕ ਤੌਰ ਤੇ ਵੀ ਗਰੀਬ ਹੋ ਸਕਦਾ ਹੈ, ਕੋਈ ਕਮਜ਼ੋਰ ਹੈ ਸਰੀਰਕ ਤੌਰ ਤੇ, ਕਰੂਪ ਹੈ, ਬਿਮਾਰ ਹੈ, ਰੋਗੀ ਹੈ, ਜੇ ਵਿਚਾਰਾ ਉਹ ਤੁਰਦਾ ਨਾ ਡਿੰਗਾ ਸਿੱਧਾ ਹੋ ਕੇ ਉਹਨੂੰ ਵੇਖ ਕੇ ਹੱਸੀ ਨਾ, ਬੜੀ ਵੱਡੀ ਗਲਤੀ ਹੋ ਜਾਏਗੀ। ਤੇਰੇ ਕੋਲ ਤੇਰੇ ਚੌਵਾਂ ਪਾਸੇ ਇੰਨੀ ਜ਼ਬਰਦਸਤ ਸਿਕਿਉਰਿਟੀ ਹੈ ਜਿਹੜੀ ਤੇਰੀ ਇਸ ਹਰਕਤ ਨੂੰ ਬਰਦਾਸ਼ਤ ਨਹੀਂ ਕਰੇਗੀ। रंक ना हसीया कोई, जे कोई धन दे तौर ते घट है उहदे वल्लों वेख के भी हसी ना। ते इत्थे तीसरे अर्थ ने जे कोई धार्मिक तौर ते तेरे नालों गरीब है, धार्मिक तौर ते गरीब का मतलब मन नहीं टिकदा, कमजोर है, उहदे कोल है नहीं कुछ, तां उहनूं वेख के भी हसी ना। अजो सो नाओ समुंदर में क्या जानो क्या होए, अजे तो तेरी बेड़ी शरीर रूपी समुंदर दे विच है, कोई पता नहीं कदों छल आए पलटा के रख दे। पर एक गल होर यकीनी है, धर्म दे मार्ग दे विच एक थां ऐसी जाके आउंदी है, एक थां है ब्रह्म ज्ञान दी कि जिस थां ते जाके बंदे तो गलती होण दी संभावना नष्ट हो जाती, गलती कर ही नहीं सकता, करना चाहे भी तो गलती करन दे सिस्टम उहदे तो खो लै जांदे ने, उहदे तो गलत हुंदा ही नहीं जो कुछ भी करेगा। जे किते संसार दी नजर विच गलत भी है, करदिआं करदिआं ठीक हो जाएगा वो, क्योंकि बंदा आप ठीक हो गया। इहदी व्याख्या बहुत ही नहीं, क्योंकि लोग सहारा लैके फिर गलतियां करन लग पैंदे ने। आदमी तो इन्ना बेईमान है कि उन्हें थोड़ा जा सहारा मिलना चाहिए धर्म विचों, थोड़ा जा तुसी कह दो भई एक बंदा ऐसा हुंदा है जे उहदे तो हिसाब किताब नहीं मंगिया जांदा, गुरु ग्रंथ साहिब दे विच है उहदा जिक्र, लेखा कोई ना पुछे ही जां हर बख्शन दा, जां उत्थे पाप ते पुन दोवें इको हो जांदे ने, उत्थे त्याग ते भोग इको लड़ी विच खड़े हो जांदे ने, कोई फर्क नहीं पैंदा। पर जे आम बंदे नूं इह कह दिओ ते उन्होंने कहना है भी गल तो बराबर ही पाप ते पुन, हुण भावें शराब पीओ ते भावें अमृत छको कोई फर्क नहीं पैंदा, दोवें इको हो गए। फिर उदाहरण दे देंदे ने उन्हां लोकां दीआं जिहड़े कर्म तो पार हो जांदे ने, कर्म करत होवै ने कर्म तिस बैसनो का निर्मल धर्म, काहू फल की इच्छा नहीं बंच है, केवल भगत कीर्तन संग राचै, मन तन अंतर सिमरन गोपाल, सब ऊपर होवत कृपाल। ऐसे जिहड़े मनुख ने उन्हां ते उते शरीर दे किसी भी कर्म का कोई बैक प्रैशर नहीं पैंदा, असर नहीं हुंदा। पर सतगुरु ने बचन कीते आम आदमी इहदी वरतों ना करे, बेनती कर रहा सी कि कबीर जी ने बचन कीता है, वो कहिंदे ने अंदर जिहड़ी वस्तु है ना नाम दी दात, उहदे तक जिन्ना चिर कोई बंदा ना गया जो मर्जी करी जाए तीर्थां ते जाए बस आउणा जाणी बनिया रहिंदा, पल्ले कुछ नहीं पैंदा, कुछ नहीं प्राप्ति हुंदी उस नूं। तां खट नेम कर कोठड़ी बांधी, वस्त अनूप विच पाई, कुंजी कुल्फ प्राण कर राखे, प्राणा दा जंदरा उहनूं ला दित्ता, कुंजी कुल्फ प्राण कर राखे करते बार ना लाई। ते ए जेड़े दरवाजे लाए ने ना नौ, इन्हां नूं उहने ताक कोई नहीं लाया, खुले छड़ दिते, कोई दरवाजा नहीं। करते बार ना लाई, अब मन जागत रहो रे भाई, गाफल होए का जन्म गवायो, चोर मुसै कर जाई। हुण तू इस शरीर दे विच सुरत दे तौर ते जे तां जागदा रहा फिर ते अपनी पूंजी नूं बचा लेंगा, ते जे तू सौ गया इहदे विच पंज चोर ने उह तैनूं लुट जाणगे। अब मन जागत रहो रे भाई, गाफल होए कै जन्म गवायो, चोर मुसै कर जाई। फिर अगे एक गल होर कही, कहिंदे पंच पहरुआ दर मैं रहते, तिनका नहीं पतियारा। हुण जिथे पहरेदार ही बेईमान हो जाण उस घर नूं बचाएगा कौन? ते पंज पहरेदार ने बंदे दे पंज ज्ञान इंद्रे, पंच पहरुआ दर मैं रहते, तिनका नहीं पतियारा, चेत सुचेत चित होए रहो तो लै ज्ञान प्रगाश उजियारा। इत्थे जागण दी गल कीती गई। ते दो चीजां गुरु ग्रंथ साहिब विच सच्चे पातशाह जी ने दसियां ने, वो कहिंदे एक ते हुंदा है बंदा जागे, मन जागे उसका, मन जागण दा मतलब गुरु की गल नूं सुने, एक जाग है। ਇਹ ਇੱਕ ਤਰ੍ਹਾਂ ਦੀ ਜਾਗ ਏ, ਪਹਿਲਾਂ ਸਰੀਰ ਦੀ ਜਾਗ, ਸਰੀਰ ਜਾਗ ਪਿਆ, ਫਿਰ ਮਨ ਦੀ ਜਾਗ। ਮਨ ਜਾਗਣ ਦੀ ਨਿਸ਼ਾਨੀ ਕੀ ਹੈ? ਮਨ ਜਾਗਣ ਦੀ ਨਿਸ਼ਾਨੀ ਹੈ ਕਿ ਬੰਦਾ ਸ਼ਬਦ ਧਿਆਨ ਨਾਲ ਸੁਣਦਾ ਹੈ, ਮਨ ਜਾਗਿਆ ਹੋਇਆ। ਪਰ ਇੱਥੇ ਇੱਕ ਤੀਜੀ ਵੀ ਅਵਸਥਾ ਹੈ ਜਿਹਨੂੰ ਕਬੀਰ ਜੀ ਨੇ ਫਿਰ ਕਹਿ ਦਿੱਤਾ, ਕਹਿਣ ਲੱਗੇ ਹੋ ਸਕਦਾ ਜਾਗ ਕੇ ਵੀ ਬੰਦਾ ਲੁੱਟਿਆ ਜਾਏ। ਇੱਕ ਤਾਂ ਜਾਗੀ ਨੇ, ਉਹ ਤੇ ਲੁੱਟਿਆ ਜਾ ਹੀ ਰਿਹਾ, ਜਾਗਿਆ ਵੀ ਲੁੱਟਿਆ ਜਾ ਸਕਦਾ, ਸੁਣਦਾ ਹੋਇਆ ਵੀ, ਪੜ੍ਹਦਾ ਹੋਇਆ ਵੀ। ਇਹਦੇ ਨਾਲ ਇੱਕ ਸ਼ਬਦ ਹੋਰ ਉਚਾਰਨ ਕੀਤਾ, ਉਹ ਕਹਿੰਦੇ ਨੇ ਕਿ ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋ ਰੇ ਪਾਈ। ਇਹ ਵੀ ਕਬੀਰ ਜੀ ਦਾ ਸ਼ਬਦ ਹੈ। ਹੇ ਦੁਨੀਆ ਦੇ ਲੋਕੋ, ਥੋੜਾ ਜਿਹਾ ਹੁਸ਼ਿਆਰ ਹੋ ਕੇ ਰਹੋ। ਦੁਨੀਆ ਹੁਸ਼ਿਆਰ ਬੇਦਾਰ ਲੁੱਟੇ ਜਾ ਰਹੇ ਹੋ, ਜਾਗਤ ਮੁਸੀਅਤ ਹੋ ਰੇ ਭਾਈ। ਮੁਸੀਅਤ ਦਾ ਅਰਥ ਹੈ ਲੁੱਟੇ ਜਾਣਾ, ਤੁਸੀਂ ਤੇ ਜਾਗਦੇ ਹੀ ਲੁੱਟੇ ਜਾ ਰਹੇ ਹੋ। ਨਿਗਮ ਹੁਸ਼ਿਆਰ ਪਹਿਰਵਾ, ਨਿਗਮ ਦੇ ਅਰਥ ਨੇ ਧਾਰਮਿਕ ਉਪਦੇਸ਼। ਧਾਰਮਿਕ ਉਪਦੇਸ਼ ਤੁਹਾਡੇ ਮਨ ਵਿੱਚ ਪਹਿਰੇਦਾਰ ਬਣ ਕੇ ਵੀ ਖੜਾ ਹੈ, ਗਿਆਨ ਸਾਰਾ ਹੁੰਦਾ ਹੈ, ਪਤਾ ਸਾਰਾ ਹੈ। ਇਹ ਨਹੀਂ ਕਿ ਸਮਝ ਨਹੀਂ ਹੈ, ਸਮਝ ਪੂਰੀ ਹੈ ਕਿ ਇਹ ਜਿਹੜਾ ਕੰਮ ਮੈਂ ਕਰਨ ਲੱਗਾ ਹੁਣ ਗਲਤ ਹੈ। ਉਹਨੇ ਖਬਰ ਦੇ ਦਿੱਤੀ ਧਾਰਮਿਕ ਉਪਦੇਸ਼ ਨੇ। ਨਿਗਮ ਦੇ ਅਰਥ ਨੇ ਵੇਦ, ਵੇਦ ਦਾ ਅਰਥ ਹੈ ਧਾਰਮਿਕ ਉਪਦੇਸ਼। ਧਾਰਮਿਕ ਗ੍ਰੰਥ ਪਹਿਰੇਦਾਰ ਬਣ ਕੇ ਵੀ ਬੰਦੇ ਦੇ ਸਾਹਮਣੇ ਖੜੇ ਨੇ ਤੇ ਬੰਦਾ ਫਿਰ ਵੀ ਲੁੱਟਿਆ ਜਾ ਰਿਹਾ। ਨਿਗਮ ਹੁਸ਼ਿਆਰ ਪਹਿਰਵਾ ਦੇਖਤ ਜੰਮ ਲੈ ਜਾਈ, ਉਹਦੇ ਵਹਿੰਦਿਆਂ ਵਹਿੰਦੀ ਬੰਦੇ ਨੂੰ ਜੰਮ ਯਾਨੀ ਕਿ ਵਿਕਾਰ ਲੁੱਟੀ ਜਾ ਰਹੇ ਨੇ। ਇਹ ਕਿਉਂ ਹੁੰਦਾ? ਭਰਮ ਦੀ ਨੀਂਦ ਕਰਕੇ। ਅੱਗੇ ਬਚਨ ਕੀਤਾ, ਇਸ ਅਵਸਥਾ ਦੇ ਵਿੱਚ ਆਮ ਭਇਓ ਨੀਂਬ, ਨੀਂਬ ਭਇਓ ਆਂਬ, ਆਂਬ ਭਇਓ ਨੀਂਬਾ। ਅੰਬ ਜਿਹੜਾ ਨਿੰਬੂ ਦਿਸਦਾ ਹੈ ਤੇ ਨਿੰਬੂ ਅੰਬ ਦਿਸਦਾ, ਜਿੰਨਾ ਚਿਰ ਬੰਦੇ ਦੀ ਅੱਖ ਨਹੀਂ ਖੁੱਲਦੀ ਉਹਦੀ ਵਿਆਖਿਆ ਵੀ ਗਲਤੀ ਹੋ ਜਾਂਦੀ ਹੈ। ਉਹ ਜੋ ਕੁਝ ਸੁਣੇਗਾ ਸਮਝੇਗਾ, ਜੰਦਰਾ ਤੇ ਬੰਦ ਪਿਆ ਇੱਥੋਂ ਬੁੱਧੀ ਵਾਲਾ ਜਿਹੜਾ। ਜਿੰਨਾ ਚਿਰ ਬੰਦੇ ਦਾ ਹੰਕਾਰ ਨਹੀਂ ਨਾ ਟੁੱਟਦਾ, ਜੰਦਰਾ ਨਹੀਂ ਖੁੱਲਦਾ, ਉਹਨਾਂ ਚਿਰ ਗਿਆਨ ਆਉਂਦਾ ਹੈ। ਮਨ ਦੇ ਬਾਰ ਬਾਰ ਪਰਿਕਰਮਾ ਕਰਦਾ ਰਹਿੰਦਾ, ਅਸੀਂ ਕਹਿੰਦੇ ਹਾਂ ਅਸਰ ਨਹੀਂ ਹੁੰਦਾ ਗੁਰਬਾਣੀ ਦਾ। ਮੈਂ ਕਿਸੇ ਬਖਸ਼ੇ ਹੋਇਆਂ ਨੂੰ ਪੁੱਛ ਲਿਆ, ਤੁਸੀਂ ਕਹਿੰਦੇ ਹੋ ਗੁਰਬਾਣੀ ਜਿੱਥੇ ਹੋਵੇ ਉੱਥੇ ਹੋਰ ਕੁਝ ਨਹੀਂ ਪਹੁੰਚਦਾ, ਗੁਰਬਾਣੀ ਦੇ ਨਾਲ ਦਾ ਹੋਰ ਕੁਝ ਨਹੀਂ, ਜਿੱਥੇ ਬਾਣੀ ਆ ਜਾ ਜੀਵਨ ਪਲਟ ਦਿੰਦੀ ਹੈ। ਇੱਕ ਸ਼ਬਦ ਨੇ ਸੱਜਣ ਠੱਗ ਨੂੰ ਬਦਲ ਦਿੱਤਾ ਹੈ। ਪਰ ਗੱਲ ਕਿਉਂ ਨਹੀਂ ਬਣ ਰਹੀ? ਇੰਨੇ ਇੰਨੇ ਪਾਠ ਵੀ ਨੇ, ਇਹ ਸਭ ਕੁਝ ਚੱਲਦਾ। ਤਾਂ ਉਹਨਾਂ ਨੇ ਬਚਨ ਕਿਹਾ, ਕਹਿਣ ਲੱਗੇ ਇੱਕ ਹੈ ਬਾਣੀ ਇੱਥੇ ਮੂੰਹ ਦੇ ਉੱਤੇ, ਇੱਕ ਹੈ ਜੇ ਮੂੰਹ ਦੇ ਰਾਹੀਂ ਗਲੇ ਤੋਂ ਥੱਲੇ ਉਤਰ ਜਾਏ। ਉਹ ਕਹਿੰਦੇ ਗਲੇ ਤੋਂ ਥੱਲੇ ਹੀ ਨਹੀਂ ਅਸੀਂ ਉਤਰਨ ਦਿੰਦੇ, ਅਸਰ ਕਿਵੇਂ ਕਰੇਗੀ? ਗੋਲੀ ਪਾਈ ਮੂੰਹ ਵਿੱਚ ਕੱਢ ਦਿੱਤੀ, ਦਵਾਈ ਤੇ ਥੋੜੀ ਜਿਹੀ ਡੁੱਲ ਜਾਏ ਨਾ ਬਾਹਰ, ਡਾਕਟਰ ਕਹਿੰਦਾ ਜੀ ਪਰਤ ਕੇ ਇੰਜੈਕਸ਼ਨ ਲਵਾਓ, ਖਰਾਬ ਹੋ ਗਿਆ, ਬਾਹਰ ਰਹਿ ਗਈ ਦਵਾਈ। ਲਾਉਣ ਲੱਗਿਆਂ ਖਿਲਰ ਗਈ ਥੋੜੀ ਜਿਹੀ ਵਿੱਚੋਂ, ਹੁਣ ਅਸਰ ਨਹੀਂ ਹੋਵੇਗਾ। ਬਾਣੀ ਤੇ ਦਵਾਈ ਵਰਗੀ ਹੈ, ਰੋਗ ਹਟਾਉਂਦੀ ਹੈ, ਪਰ ਅਸੀਂ ਤਾਂ ਲਈ ਤੇ ਬਾਹਰ ਡੋਲ ਦਿੱਤੀ, ਲਈ ਤੇ ਬਾਹਰ ਡੋਲ ਦਿੱਤੀ, ਚੁੜੀਆਂ ਕਰ ਦਿੱਤੀਆਂ, ਬਾਹਰ ਸੁੱਟਣ ਦੀ ਆਦਤ ਪੈ ਗਈ। ਤਾਂ ਇਹ ਸੱਚ ਨਹੀਂ ਕਿ ਗਿਆਨ ਬੰਦੇ ਦਾ ਸਵਾਰ ਦਾ ਕੁਝ ਨਹੀਂ, ਸਵਾਰ ਦਾ ਤੇ ਹੈ, ਬੰਦਾ ਗਿਆਨ ਨੂੰ ਅੰਦਰ ਹੀ ਨਹੀਂ ਜਾਣ ਦਿੰਦਾ, ਅੱਗੋਂ ਰੋਕ ਕੇ ਰੱਖਦਾ। ਜਦੋਂ ਸੁਣਦਾ ਵੀ ਇਹ ਮਨ ਅੱਗੇ ਪਹਿਰੇਦਾਰ ਬਣ ਕੇ ਖੜਾ, ਉਹ ਕਹਿੰਦਾ ਵੀ ਜਿਹੜਾ ਸੁਣਾਇਆ ਜਾਂਦਾ ਹੈ ਨਾ ਧਿਆਨ ਨਾਲ ਸੁਣਨਾ, ਕਿਤੇ ਤੁਹਾਨੂੰ ਕੋਈ ਧੋਖਾ ਨਾ ਦੇ ਜਾਏ, ਤੁਹਾਨੂੰ ਕਿਤੇ ਕੋਈ ਗਲਤ ਰਾਹ ਤੇ ਨਾ ਤੋਰ ਜਾਏ। ਅਸੀਂ ਆਮ ਕਹਿੰਦੇ ਹਾਂ ਵੇਖ ਕੇ ਜਾਣਾ, ਕਿਤੇ ਲੁੱਟੇ ਨਾ ਜਾਓ, ਤੇ ਧੋਖੇ ਵਿੱਚ ਤੇ ਉਹਨੂੰ ਧੋਖਾ ਦਿੱਤਾ ਜਾ ਸਕਦਾ ਜਿਹੜਾ ਪਹਿਲਾਂ ਧੋਖੇ ਤੋਂ ਬਚਿਆ ਹੋਵੇ। ਜਿਹੜਾ ਪਹਿਲਾਂ ਹੀ ਧੋਖੇ ਵਿੱਚ ਫਸਿਆ ਹੋਇਆ ਹੈ ਉਹਨੂੰ ਹੋਰ ਧੋਖਾ ਦੇਣਾ ਕੀ ਅਰਥ ਰੱਖਦਾ? ਚੋਰ ਦੇ ਘਰ ਚੋਰ ਪੈ ਜਾਏ ਕੀ ਫਰਕ ਪੈਂਦਾ? ਅਸੀਂ ਕਹਿੰਦੇ ਹਾਂ ਵੇਖਿਆ ਜੇ ਲੁੱਟੇ ਨਾ ਜਾਇਆ, ਜੇ ਲੁੱਟੇ ਕੀ ਜਾਣਾ। ਇੱਕ ਸੱਜਣ ਪਿਆ ਹੋਇਆ ਸੀ, ਤੇ ਉਹਦੀ ਆਦਤ ਸੀ ਬਈ ਜੋ ਕੁਝ ਕਮਾਉਣਾ ਖਾ ਕੇ ਸੌਣਾ, ਇੱਕੋ ਖੇਤ ਸੀ ਉਹਦੇ ਕੋਲ ਉੱਤੇ ਲੈਣ ਵਾਲਾ ਬਸ। ਅੱਧੀ ਰਾਤ ਹੋਈ, ਥੋੜੇ ਜਿਹੇ ਦਿਨ ਸਨ, ਗਰਮੀ ਤੇ ਠੰਡ ਦਾ ਸੁਮੇਲ, ਅੱਧੀ ਰਾਤ ਤੋਂ ਬਾਅਦ ਠੰਡ ਹੋ ਗਈ ਤਾਂ ਸੁੱਤਾ ਹੋਇਆ ਤੇ ਬਾਹਰੋਂ ਚੋਰ ਜਿਹੜਾ ਕੰਧ ਤੋਂ ਛਾਲ ਮਾਰ ਕੇ ਅੰਦਰ ਦਾਖਲ ਹੋ ਗਿਆ ਵੀ ਚੋਰੀ ਕਰਾਂ। ਜਦੋਂ ਅੰਦਰ ਆਇਆ ਤੇ ਉਹ ਜਿਹੜਾ ਸੁੱਤਾ ਹੋਇਆ ਆਦਮੀ ਸੀ ਉਹਨੇ ਥੋੜੀ ਜਿਹੀ ਅੱਖ ਖੋਲੀ, ਜਾਗ ਖੁੱਲ ਗਈ, ਉਹਨੇ ਵੇਖ ਲਿਆ ਵੀ ਚੀਜ਼ਾਂ ਫੋਲਦਾ ਫਿਰਦਾ ਕੁਝ ਲੱਭਦਾ, ਪਰ ਇਹ ਕਮਲਾ ਟਾਈਮ ਖਰਾਬ ਕਰ ਰਿਹਾ, ਇਹਨੂੰ ਪਤਾ ਨਹੀਂ ਇਸ ਘਰ ਵਿੱਚ ਆਏ ਹੀ ਕੁਝ ਨਹੀਂ ਲੱਭਣਾ ਕੀ ਹੈ, ਕਿੱਧਰ ਚੋਰੀ ਕਰਨ ਆ ਗਿਆ। ਤਾਂ ਉਹਨੇ ਜਦੋਂ ਸਾਰਾ ਘਰ ਫੋਲ ਲਿਆ ਨਾ ਤੇ ਉਹ ਜਿਹੜਾ ਸੁੱਤਾ ਹੋਇਆ ਆਦਮੀ ਸੀ ਉਹਦੇ ਮਨ ਵਿੱਚ ਹੱਸੀ ਜਾਏ, ਜਦੋਂ ਸਾਰਾ ਫੋਲ ਕੇ ਉਹ ਥੱਕ ਗਿਆ ਤੇ ਉਹਨੇ ਸੁੱਤੇ ਹੋਏ ਆਦਮੀ ਨੇ ਆਵਾਜ਼ ਦਿੱਤੀ, ਕਹਿਣ ਲੱਗਾ ਸੱਜਣਾ ਵੇਖ ਲਈ ਸਾਰਾ ਕੁਝ, ਮਿਲਿਆ ਕੁਝ ਘਰ ਵਿੱਚੋਂ? ਉਹ ਡਰ ਗਿਆ, ਉਹਨੇ ਕਿਹਾ ਡਰ ਨਾ, ਆ ਇੱਕ ਕੰਮ ਥੋੜਾ ਜਿਹਾ ਕਰ ਜਾ, ਮੈਨੂੰ ਠੰਡ ਬੜੀ ਲੱਗਦੀ, ਖੇਸ ਇੱਕੋ ਹੀ ਹੈ ਮੇਰੇ ਕੋਲ, ਉੱਤੇ ਦੇ ਜਾ ਮੇਰੇ, ਮੈਨੂੰ ਠੰਡ ਬਹੁਤ ਲੱਗਦੀ। ਤਾਂ ਅਸੀਂ ਕਹਿੰਦੇ ਹਾਂ ਅਸੀਂ ਲੁੱਟੇ ਨਾ ਜਾਈਏ ਕਿਤੇ, ਵੇਖ ਕੇ ਸੁਣਨਾ, ਇਹ ਧੋਖੇਬਾਜ਼ ਹੁੰਦੇ ਨੇ ਸੁਣਾਉਣ ਵਾਲੇ ਵੀ, ਤੇ ਲੁੱਟਿਆ ਕੀ ਜਾਣਾ, ਲੁੱਟਿਆ ਤੇ ਤਾਂ ਜਾਏ ਪਹਿਲਾਂ ਕੋਲ ਕੁਝ ਹੋਵੇ, ਤੇ ਹੈ ਹੀ ਖੇਸ ਕੱਲਾ, ਉਹ ਵੀ ਉੱਤੇ ਲੈਣ ਦੀ ਹਿੰਮਤ ਵੀ ਨਹੀਂ, ਉਹ ਵੀ ਕੁਝ ਨਹੀਂ, ਤਾਂ ਪਹਿਲਾਂ ਤਾਂ ਹੈ ਹੀ ਕੁਝ ਨਹੀਂ, ਕਿਹਨੂੰ ਸਵਾਲ ਕੇ ਬੈਠੇ ਹਾਂ, ਛੱਡ ਦੇਣਾ ਚਾਹੀਦਾ ਖੁੱਲਾ ਜੀਵਨ ਨੂੰ ਗੁਰੂ ਦੇ ਅੱਗੇ, ਕੁਝ ਵੀ ਨਹੀਂ ਹੈ ਕੋਲ, ਸੱਚਾਈ ਹੈ, ਇਹ ਐਵੇਂ ਫੜਿਆ ਹੋਇਆ, ਇਹ ਪੰਡ ਖੋਲ ਦੇਣੀ ਚਾਹੀਦੀ ਹੈ, ਇਹ ਦੁੱਖ ਦਾ ਕਾਰਨ ਹੈ। ਬਾਬਾ ਫਰੀਦ ਜੀ ਨੇ ਕਿਹਾ ਫਕੀਰੀ ਕਿਸ ਨੂੰ ਕਹਿੰਦੇ ਨੇ, ਫਕੀਰ ਕਿਸ ਨੂੰ ਕਹਿੰਦੇ, ਉਹ ਕਹਿੰਦੇ ਨੇ ਦੁੱਖ ਕਾਹਦਾ ਹੈ, ਕਹਿੰਦੇ ਪੋਟਲੀ ਬੰਨ ਕੇ ਸਿਰ ਤੇ ਰੱਖੀ ਹੋਈ ਹੈ, ਪੋਟਲੀ ਸਿਰ ਤੇ ਹੈ ਨਾ, ਇਹ ਪੰਡ ਸੁੱਟਣੀ ਹੈ ਨਾ, ਬੋਝ ਹਟਣਾ ਤੇ ਨਾ ਦੁੱਖ ਖਤਮ ਹੋਣੇ ਨੇ, ਪੋਟਲੀ ਹੈ ਸਿਰ ਤੇ। ਫਰੀਦਾ ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ, ਮੇਰਾ ਕੰਮ ਤੇ ਹੈ ਦਰਵੇਸ਼ ਵਾਲੇ ਕੱਪੜੇ, ਪਰ ਮੇਰਾ ਜੀਵਨ ਜਿਹੜਾ ਹੈ ਉਹ ਸੰਸਾਰੀ ਹੈ। ਚੱਲਾਂ ਦੁਨੀਆ ਭੱਤ ਬੰਨ ਉਠਾਈ ਪੋਟਲੀ, ਸਿਰ ਦੇ ਉੱਤੇ ਸੰਸਾਰ ਦੇ ਪਦਾਰਥਾਂ ਦੀ ਪੋਟਲੀ ਰੱਖੀ ਹੋਈ ਹੈ, ਬੰਨ ਉਠਾਈ ਪੋਟਲੀ ਕਿੱਥੇ ਵੰਝਾਂ ਘੱਤ, ਤੇ ਮੈਂ ਇਹਨੂੰ ਛੱਡਣਾ ਨਹੀਂ ਚਾਹੁੰਦਾ, ਫੜ ਕੇ ਰੱਖਣਾ ਚਾਹੁੰਦਾ। ਨਾ ਬੰਦਾ ਆਪਣੀ ਮਤ ਦੀ ਪੋਟਲੀ ਖੋਲਦਾ ਹੈ, ਨਾ ਇਹਦੇ ਦੁੱਖ ਹਟਦੇ ਨੇ, ਬੰਨ ਕੇ ਫਿਰਦਾ। ਜੋ ਕੁਝ ਇਹਨੇ ਆੜ ਕੁਬਾੜ ਝੂਠਾ ਗਿਆਨ ਸੰਸਾਰ ਦੀ ਸਮਝ ਆਪਣੇ ਮਨ ਵਿੱਚ ਪਾਈ ਹੈ, ਉਹ ਹੀ ਇਹਦਾ ਪੂਰੀ ਤਰ੍ਹਾਂ ਦਾ ਇੱਕ ਖਜ਼ਾਨਾ ਬਣ ਜਾਂਦਾ ਹੈ, ਉਸ ਖਜ਼ਾਨੇ ਨੂੰ ਬੰਦਾ ਛੱਡਣਾ ਨਹੀਂ ਚਾਹੁੰਦਾ, ਤਿਆਗਣਾ ਨਹੀਂ ਚਾਹੁੰਦਾ। ਇਸ ਕਰਕੇ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਅੰਦਰਲੇ ਧਨ ਨੂੰ ਜੇ ਤੂੰ ਲੱਭਣਾ, ਅੰਦਰਲੀ ਦਾਤ ਨੂੰ ਜੇ ਪ੍ਰਾਪਤ ਕਰਨਾ ਤਾਂ ਕੁੰਜੀ ਗੁਰੂ ਕੋਲ ਹੈ, ਗੁਰੂ ਤੋਂ ਬਿਨਾਂ ਤੇਰੇ ਮਨ ਦਾ ਕੋਠਾ ਜਿਹੜਾ ਉਹਦਾ ਦਰਵਾਜ਼ਾ ਨਹੀਂ ਖੁੱਲ ਸਕਦਾ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਬੜੇ ਹੀ ਮਹਿੰਗੇ ਸ਼ਬਦ ਨੇ, ਖਾਸ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਕਿਉਂਕਿ ਉਨ੍ਹਾਂ ਨੇ ਪੰਜਾਬੀ ਲਿਪੀ ਨੂੰ ਹੋਰ ਉਜਾਗਰ ਕੀਤਾ, ਪੰਜਾਬੀ ਲਿਪੀ ਪੰਜਾਬੀ ਬੋਲੀ ਬਣਾਈ, ਤਾਂ ਉਨ੍ਹਾਂ ਦੀ ਜਿਹੜੀ ਭਾਸ਼ਾ ਉਹ ਵੀ ਬੜੀ ਮਹਿੰਗੀ ਹੈ। ਉਹਦੇ ਵਿੱਚ ਇਹ ਬਚਨ ਕਹਿੰਦੇ ਨੇ ਗੁਰ ਕੁੰਜੀ, ਗੁਰੂ ਦੇ ਕੋਲ ਕੁੰਜੀ ਹੈ ਤੇ ਕੁੰਜੀ ਤੋਂ ਬਿਨਾਂ ਕਦੀ ਤਾਲਾ ਨਹੀਂ ਖੁੱਲ ਸਕਦਾ, ਗੁਰੂ ਤੋਂ ਬਿਨਾਂ ਬੰਦੇ ਦਾ ਉਧਾਰ ਕਦੀ ਨਹੀਂ ਹੋ ਸਕਦਾ। ਕਰਮ ਹੈ ਪਰ ਗੁਰੂ ਨਹੀਂ ਹੈ, ਕਰਮ ਇਕੱਲੇ ਨੇ, ਗੁਰੂ ਤੋਂ ਬਿਨਾਂ ਉਧਾਰ ਨਹੀਂ। ਗੁਰਸਿੱਖੀ ਦੇ ਅੰਦਰ ਨੌ ਪਾਤਸ਼ਾਹੀਆਂ ਤੱਕ ਗੁਰੂ ਧਾਰਨ ਕਰਨ ਦੀ ਜਿਹੜੀ ਮਰਿਆਦਾ ਸੀ ਉਹ ਸੀ ਚਰਨ ਪੌਲ ਦੇ ਨਾਲ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ। ਜਦੋਂ ਸਿੱਖ ਨੇ ਗੁਰੂ ਨੂੰ ਆਪਣਾ ਆਪਾ ਸੌਂਪਣਾ ਹੁੰਦਾ ਸੀ, ਜਦੋਂ ਕੋਈ ਸਿੱਖ ਆਉਂਦਾ ਸੀ ਸਤਿਗੁਰੂ ਦੇ ਤਰੁੱਠ ਪੈਂਦੇ ਸਨ ਤੇ ਉਹਨੂੰ ਕਹਿੰਦੇ ਸਨ ਬਈ ਤੂੰ ਗੁਰੂ ਵਾਲਾ ਬਣ ਜਾ। ਗੁਰੂ ਵਾਲਾ ਬਣਨ ਦਾ ਮਤਲਬ ਕੀ ਹੁੰਦਾ ਸੀ ਕਿ ਸਤਿਗੁਰੂ ਦੇ ਚਰਨ ਧੋ ਕੇ चरण धोए रह रास कर चरना अमृत सिखा पिलाया। इस तरह चरना अमृत पिला के वह अमृत की दात सिख नू बख्श के सिखी विच शामिल कर लिया जाता सी। फिर समझिया जाता सी कि हुण ये जिहड़ा व्यक्ति है गुरु वाला हो गया, हुण गुरु नू इहदी जिम्मेवारी है। गुरु वाला बनन दा एक बहुत वड्डा लाभ तां है कि जे बंदा इकला गुरु तो बिना धर्म कमा रहा है तो उन्ना कोई रहिंदा जिन्ना वह आप कमा सकता है, पर जिदन वह अपने जीवन दियां तारां गुरु दे नाल जोड़दा है तां उदन एक होर घटना वापरदी। ख्याल रख, इसलिए उन्हूं कहिंदे ने गुरसिख, यानी कि वह सिख जिहदी जिंदगी दे विच हुण गुरु भी आ गया है, हुण उह कल्ला सिख नहीं है। जिदन बंदा पूरी तरह सिख बन जाए, गुरु नूं अपना आप सौंपदा है, तां उस दिन सच्चाई यह है ज्यों ज्यों गुरु नाल संपर्क करेगा फिर आ जप तप अपने वाले ते छोटे ही रह जांदे ने। गुरु ने किन्ना जप किया, किन्ना तप, किन्ना शब्द कमाया है, गुरु विच किन्नी शक्ति है, बस संबंधित होण दी देर है। गुरु दियां जिन्नियां शक्तियां साडा शरीर झल सकता है उन्नियां उस वेले आउणियां शुरू हो जांदियां। असीं कहिंदे आ गुरु सानूं बख्शिश करदा नहीं। सच्चाई यह है कि गुरु तां ट्रांसफार्मर है, बख्शिश ते उहदे कोल बहुत पई होई है। पिछों जिवें लाइट आउंदी है ते किन्नी बड़ी तेज बड़ी पावर विच, अगे हुण बल्ब जगाउणा है ते बल्ब नूं चाहीदी 100 वाट, थोड़ी जी लाइट चाहीदी, तां जे तुसीं सीधी उहनूं 33 KV नाल जोड़ दिओ फ्यूज हो जाएगा, खत्म हो जाएगा, साड़ के रख देगा। गुरु कोल बख्शिश दा कोई अंत नहीं, बरकतां दा, रहमतां दा, शक्तियां दा, मन दे टिकाव देण दा कोई भी खजाना घट नहीं। हुणे टिका सकदा एक मिंट विच, पर अपने बल्ब बल्ब विच झाती मार लैणी उहदे विच समर्था किन्नी कु है। थां तां बणी नहीं उस बख्शिश नूं टिकाउण वास्ते। इस करके सिखी दी घालना रब नूं मिलण वास्ते नहीं, बंदे दी ग्राउंड तैयार करन वास्ते है कि बख्शिश नूं टिकाउणा कित्थे है। बख्शिश थोड़ी घालना नाल मिलदी है। कोई बंदा बड़ा वड्डा जपी तपी होवे तां इह दो चीजां कट्ठियां चलदियां ना। एक पासे गुरु साहिब कहिंदे तेरी मेहनत नाल रब ने नहीं मिलना, एक पासे कहिंदे ने मेहनत कर ते बंदा भुलेखे विच पै जांदा वी जे मेहनत नाल नहीं मिलना फिर मेहनत करां क्यों, फिर लोड़ की है। ते जे गुरु कहिंदे ने मेहनत नाल मेहनत कर ते इहदा मतलब मेरी मेहनत नाल मिलना, ये दोवें गल्लां गलत ने। ध्यान रखना जेड़ी सिख दी मेहनत है ना, वो अमृत वेले उठे गुरुद्वारे जाए बाणी पढ़े पाठ करे सिमरन करे सेवा घालना सारी, और हदायत कर दिती तू जरूर करनी। ये घालना इस वास्ते नहीं भी इस घालना दे बदले उन्हूं गुरु दी बख्शिश मिल जाएगी, नहीं, ये घालना इस वास्ते है कि जिस शरीर दे अंदर बख्शिश पवाउणी है वह अजे पवाउण दे योग नहीं। इस मेहनत ने बंदे नूं तैयार करना है, उस बख्शिश नूं अख्तियार करन वास्ते ग्राउंड तैयार करनी है। हुण कोई उत्ते जहाज उड रहा ते असीं कहीए उतार दे थले, टोए पए होए ने, थले पानी खड़ा होया, तां थले उस नूं कर दिओ संदेश दे दिओ वायरलैस ते भी इत्थे उतार दे, ते उतारना कित्थे, झाड़ियां टोए पानी उच्चा नीवा थां, ते उह जदों उपरों नेड़े करदा उह कहिंदा उतारा कित्थे, थोड़ी जी गड़बड़ हो जाए ते उतारदा नहीं कि बर्फ ज्यादे पै गई कि मौसम खराब है धुंद है दिस नहीं रहा मैं किवें उतारा। इसे तरह बंदा जदों गुरु नूं कहिंदा ना कर दे बख्शिश उतार दे, ते गुरु करना ते चाहुंदा है, नेड़े लिया के वापस मुड़ जांदा, अगे धुंद पई होई है, अगे टोए टिब्बे ने, थां ते आए कोई नहीं पैर धरन दी, कित्थे उतारेगा अपनी बख्शिश, ते वापस कर लैंदा है। फिर वह कहिंदा भी इहनूं साफ करो जिथे तुसीं उतारना, मैनूं ठीक करो। उस ठीक करन नूं ही कहिंदे ने ਕਿ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਹੋਰ ਮਿਹਨਤ ਨਾਲ ਮਿਲਦਾ ਕੁਝ ਨਹੀਂ। ਖਿਆਲ ਰੱਖ, ਬੰਦਾ ਤਿਆਰ ਕੀਤਾ ਜਾਂਦਾ, ਤਾਂ ਜੇ ਮਿਲ ਨਹੀਂ ਰਿਹਾ, ਇਹਦੇ ਵਿੱਚ ਨਾ ਮਿਲਣ ਦੀ ਦੇਰੀ ਨਹੀਂ, ਇਹਦੇ ਵਿੱਚ ਬੰਦੇ ਦੀ ਤਿਆਰੀ ਵਿੱਚ ਦੇਰੀ ਹੈ। ਜਦੋਂ ਹੋ ਜਾਏਗੀ, ਭਾਵੇਂ ਇੱਕ ਦਿਨ ਵਿੱਚ ਹੋ ਜਾਏ, ਸਾਲ ਵਿੱਚ ਹੋ ਜਾਏ, ਕਿ ਇੱਕ ਜਨਮ ਵਿੱਚ ਹੋਵੇ ਕਿ 10 ਜਨਮਾਂ ਵਿੱਚ ਹੋਵੇ, ਜਦੋਂ ਬੰਦਾ ਤਿਆਰ ਹੋ ਜਾਏਗਾ, ਉਹਦੇ ਉੱਤੇ ਉਡਾਣ ਭਰ ਕੇ ਫਿਰਦਾ ਹੀ ਹੈ, ਕਦੋਂ ਥਾਂ ਬਣੇ ਤੇ ਕਦੋਂ ਉਤਰਾਂ, ਉਹਨੂੰ ਤੇ ਬੰਦਾ ਲੱਭਦਾ ਹੀ ਕੋਈ ਨਹੀਂ ਉਤਰਨ ਜੋਗਾ, ਉਹਦੇ ਖੋਜਦਾ ਫਿਰਦਾ। ਲੋਕ ਤਾਂ ਉਹਨੂੰ ਲੱਭਦੇ ਨਾ, ਉਹ ਉਹਨਾਂ ਬੰਦਿਆਂ ਨੂੰ ਲੱਭਦਾ ਜਿਨ੍ਹਾਂ ਵਿੱਚ ਥਾਂ ਬਣ ਜਾਏ, ਉਹਨੂੰ ਆਦਮੀ ਨਹੀਂ ਮਿਲਦੇ। ਉਹ ਸਾਰੀ ਭੀੜ ਨੂੰ ਵੇਖ ਕੇ ਨਿਰਾਸ਼ ਹੋ ਜਾਂਦਾ ਹੈ। ਕੋਈ ਕੋਈ ਆਦਮੀ ਉਹਨੂੰ ਮਿਲਦਾ ਹੈ ਜਿਹਦੇ ਨਾਲ ਉਹ ਸੰਪਰਕ ਕਰ ਸਕਦਾ। ਤਾਂ ਗੁਰੂ ਦਾ ਮਤਲਬ ਕੀ ਹੈ ਸਿੱਖੀ ਵਿੱਚ? ਕੀ ਇਹ ਵਾਅਦਾ ਹੈ ਕਿ ਵਿੱਚ ਗੁਰੂ ਲਿਆਂਦਾ ਪਰਮਾਤਮਾ ਨੇ, ਤਾਂ ਕਿ ਬੰਦੇ ਨੂੰ ਓਨੀ ਓਨੀ ਬਰਕਤ ਟਰਾਂਸਫਰ ਕੰਟਰੋਲ ਕਰਕੇ ਦਿੱਤੀ ਜਾਏ ਜਿੰਨੀ ਝੱਲਣ ਦੀ ਇਹਦੇ ਵਿੱਚ ਵਾਟ ਹੈ? ਕੋਈ ਛੋਟੀ ਗੱਲ ਨਹੀਂ। ਦੁਨੀਆਂ ਦਾ ਬਾਦਸ਼ਾਹ, ਸ੍ਰਿਸ਼ਟੀ ਦਾ ਬਾਦਸ਼ਾਹ, ਇਹ ਝੱਲਣਾ ਸੌਖੀ ਗੱਲ ਨਹੀਂ ਕਿ ਗੁਰੂ ਦੀ ਬਖਸ਼ਿਸ਼ ਇੱਕ ਦਿਨ ਮਿਲ ਗਈ, ਥੋੜਾ ਜਿਹਾ ਹੱਥ ਲਾ ਦਿੱਤਾ ਤੇ ਵੇਖਣਾ ਸਾਰਾ ਦਿਨ ਕਿਵੇਂ ਚੱਲਦਾ ਹੈ। ਬੰਦਾ ਫਿਰ ਪਰਵਾਹ ਨਹੀਂ ਕਰੇਗਾ ਕਿਸੇ ਦੀ। ਇੱਕ ਰੂਮ ਵੀ ਖਹਿ ਗਿਆ ਨਾ ਕਿਸੇ ਦਿਨ ਗੁਰੂ ਕੇ ਸ਼ਬਦ ਨਾਲ, ਤਾਂ ਕਈ ਕਈ ਦਿਨ ਉਹਦੀ ਚਾਲ ਵੇਖ ਲੈਣੀ, ਉਹਦੀ ਤੋਰ ਵੇਖ ਲੈਣੀ, ਉਹਦੀ ਵੇਖਣੀ, ਇੰਨੀ ਵੱਡੀ ਦਾਤ ਹੈ ਉਹਦੇ ਕੋਲ ਮਹਾਰਸ। ਤਾਂ ਬੰਦਾ ਤੇ ਪਿੰਡ ਵਿੱਚ 4-5 ਮੈਂਬਰ ਹੁੰਦੇ, ਤਾਂ ਤੁਸੀਂ ਘਰ ਵਿੱਚ ਵੇਖੋ ਰਾਤ ਰੌਲਾ ਪਿਆ ਜੀ, ਢੋਲ ਵੱਜਦਾ, ਪੁੱਛਿਆ ਕੀ ਹੋਇਆ, ਕਹਿੰਦੇ ਜੀ ਮੈਂਬਰੀ ਤੋਂ ਜਿੱਤ ਗਿਆ, ਮੈਂਬਰ ਬਣ ਗਿਆ। ਤਾਂ ਇੱਕ ਛੋਟਾ ਜਿਹਾ ਮੈਂਬਰ ਬਣਿਆ ਤੇ ਇੰਨੀ ਖੁਸ਼ੀ ਕਿ ਘਰ ਦੇ ਨੱਚਦੇ ਨੇ ਪੈ, ਛਾਲਾਂ ਮਾਰਦੇ ਨੇ ਪੈ, ਪੁੱਛਿਆ ਕੀ ਹੋਇਆ ਜੀ, ਕਹਿੰਦੇ ਮੈਂਬਰ ਬਣ ਗਿਆ ਜੀ, ਕੁਝ ਵੀ ਨਹੀਂ ਬਣੇ ਅਜੇ, ਉਹ ਹੀ ਨਹੀਂ ਝੱਲਿਆ ਜਾ ਰਿਹਾ, ਉਹ ਹੀ ਖੁਸ਼ੀ ਨਹੀਂ ਜਰੀ ਜਾ ਰਹੀ। ਤੇ ਜਿੱਦਣ ਬਚਨ ਆਏ ਕਿ ਰਾਜਾ ਸਗਲੀ ਸ੍ਰਿਸ਼ਟ ਕਾ, ਜਿੱਦਣ ਸਾਰੀ ਸ੍ਰਿਸ਼ਟੀ ਆ ਗਈ ਹੱਥ ਵਿੱਚ, ਇਕਦਮ ਪੰਜੇ ਤੱਤ ਪਵਨ ਪਾਣੀ ਅਗਨੀ ਜਿੱਦਣ ਮਰਜ਼ੀ ਮੋੜ ਦਿਓ, ਉਹਨੂੰ ਕੌਣ ਕਰੇਗਾ ਸਹਿਣ ਫਿਰ? ਇਸ ਲਈ ਨਹੀਂ ਦਿੰਦਾ, ਉਹ ਦਏਗਾ ਵੀ ਨਹੀਂ, ਕਿਉਂਕਿ ਹੁਣੇ ਸਾਨੂੰ ਦੇ ਦਿੱਤੀ। ਪਹਿਲਾਂ ਜਾਂਦਿਆਂ ਸਾਰ ਗੁਆਂਢੀਆਂ ਦੀ ਖੈਰ ਨਹੀਂ, ਜਿਹੜੇ ਜਿਹੜੇ ਵਿਰੋਧੀ ਨੇ ਸਾਰਿਆਂ ਨੂੰ ਬੰਦਾ ਸਬਕ ਸਿਖਾਏਗਾ। ਉਹਨੇ ਕਹਿਣਾ ਹੁਣ ਬਸ ਤਾਕਤ ਆ ਗਈ, ਵੇ ਕਰਦਾ ਕੀ ਮੈਂ ਇਹਨਾਂ ਨਾਲ। ਤੁਹਾਨੂੰ ਪਤਾ ਹੈ ਕਿ ਜਿੰਨੀ ਕੁ ਇਹਦੀ ਹੈ ਨਾ ਯੋਗਤਾ, ਉਹਨਾਂ ਕੋਈ ਮਿਲੇ ਠੀਕ ਹੈ। ਇਸ ਕਰਕੇ ਗੁਰੂ ਵਿੱਚ ਸਿੱਖ ਨੂੰ ਓਨਾ ਹੀ ਦਿੰਦਾ ਸਾਨੂੰ ਜਿੰਨਾ ਕੁ ਅਸੀਂ ਸਹਿਣ ਕਰਨ ਦੇ ਯੋਗ ਹਾਂ। ਮਿਲਣ ਵਿੱਚ ਕੋਈ ਦੇਰ ਨਹੀਂ, ਕਿਸੇ ਉਡੀਕ ਵਿੱਚ ਨਾ ਰਹਿਣਾ। ਬੜੇ ਤੁਹਾਨੂੰ ਕਹਿੰਦੇ ਅਗਲੇ ਸਾਲ ਹੋਏਗਾ, ਤਾਂ ਉਹ ਝੂਠੀਆਂ ਤਸੱਲੀਆਂ ਦੇ ਰਹੇ ਨੇ। ਜੋ ਕੁਝ ਹੋਣਾ ਅੱਜ ਹੋ ਸਕਦਾ ਹੈ, ਆਪਣਾ ਆਪ ਠੀਕ ਕਰ ਲਈਏ, ਫਿਰ ਕਦੀ ਨਹੀਂ ਆਉਣਾ। ਜੋ ਕੁਝ ਹੋਣਾ ਅੱਜ ਹੀ ਹੋਵੇਗਾ, ਕੱਲ ਨੂੰ ਹੋਵੇਗਾ, ਤਾਂ ਵੀ ਉਹ ਅੱਜ ਹੀ ਹੋਣੀ। ਸਮਾਂ ਤਾਂ ਇੱਕੋ ਹੀ ਰਹਿਣਾ ਨਾ। ਤਾਂ ਇੱਥੇ ਕੋਈ ਲੇਵੀ ਜਾਂ ਪਾਲਿਸ਼ ਨਹੀਂ ਲਾਈ ਜਾਏਗੀ। ਸੱਚ ਇਹ ਹੈ, ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਹਾਂ, ਗੁਰੂ ਅੱਗੇ ਅਰਦਾਸ ਕਰੋ, ਜਿੰਨੀ ਤੁਹਾਡੀ ਅਰਦਾਸ ਜ਼ਿਆਦਾ ਹੈ ਉਨਾ ਜਲਦੀ ਕੰਮ ਹੋ ਜਾਏਗਾ। ਜਿੰਨੀ ਸੇਵਾ ਵਿੱਚ ਇਕਾਗਰਤਾ ਜ਼ਿਆਦਾ ਹੈ ਧਿਆਨ ਵਿੱਚ, ਉਨਾ ਕੰਮ ਜਲਦੀ ਹੋਏਗਾ। ਇਸ ਕਰਕੇ ਗੁਰੂ ਜਿਹੜਾ ਹੈ ਉਹ ਕੰਟਰੋਲਰ ਹੈ ਸਿੱਖ ਦੇ ਜੀਵਨ ਦਾ, ਉਨਾ ਹੀ ਦਿੰਦਾ ਜਿੰਨਾ ਸਿੱਖ ਸਹਿਣ ਕਰ ਸਕਦਾ, ਉਸ ਤੋਂ ਵੱਧ ਵਾਪਸ ਖਿੱਚ ਲੈਂਦਾ, ਉਤਾਰਦਾ ਨਹੀਂ। ਤਾਂ ਕਈ ਵਾਰੀ ਜਿਵੇਂ ਨਵੀਂ ਨਹਿਰ ਕੱਢੀ ਜਾਂਦੀ ਹੈ, ਉਹਦੇ ਕਿਨਾਰੇ ਕੱਚੇ ਹੁੰਦੇ, ਤਾਂ ਉਹਦਾ ਮਕੈਨਿਕ ਜਿਹੜਾ ਇੰਜੀਨੀਅਰ ਨਿਰਮਾਤਾ ਹੈ, ਉਹਦੇ ਵਿੱਚ ਥੋੜਾ ਥੋੜਾ ਪਾਣੀ ਛੱਡਦਾ, ਇਹਦੇ ਕਿਨਾਰੇ ਪੱਕ ਜਾਣ, ਇਹਦੇ ਕਿਨਾਰੇ ਪੱਕੇ ਹੋ ਜਾਣ, ਫਿਰ ਪੂਰਾ ਭਰ ਕੇ ਚਲਾ ਦਿਆਂਗਾ। ਤਾਂ ਸਿੱਖ ਨੂੰ ਜਿਹੜੀ ਹੁਣ ਇਸ ਤਰ੍ਹਾਂ ਦੇ ਬਣੇ ਆਉਂਦੇ, ਕਹਿੰਦੇ ਇੱਕ ਦਿਨ ਹੋਇਆ ਸੀ, ਫਿਰ ਨਹੀਂ, ਉਹ ਚੇਤੇ ਆਉਂਦਾ, ਬੜੇ ਬੜੇ ਤੜਫਦੇ ਨੇ। ਇੱਕ ਦਿਨ ਮਨ ਟਿਕਿਆ ਸੀ, ਫਿਰ ਨਹੀਂ, ਤਾਂ ਉਹਨੂੰ ਸਮਝ ਲੈਣਾ ਚਾਹੀਦਾ ਵੀ ਥੋੜਾ ਜਿਹਾ ਪਾਣੀ ਛੱਡ ਕੇ ਵੇਖਿਆ ਉਹਨੇ। ਜੇ ਪਹਿਲੇ ਦਿਨ ਲਗਾਤਾਰ ਛੱਡ ਦਿੱਤਾ, ਟੁੱਟ ਜਾਣਗੇ ਕਿਨਾਰੇ, ਨਾ ਦਰਿਆ ਤੇ ਨਾ ਪਾਣੀ। ਇਸ ਕਰਕੇ ਜੋ ਗੁਰ ਕਹੇ ਸੋਈ ਭਲ ਮਾਨੋ। ਗੁਰੂ ਜੋ ਕੁਝ ਕਰ ਰਿਹਾ ਉਹਦੇ ਵਿੱਚ ਬਿਲਕੁਲ 100% ਠੀਕ ਹੈ। ਤਾਂ ਗੁਰੂ ਤੋਂ ਬਿਨਾਂ ਇਹ ਤਾਲਾ ਨਹੀਂ ਖੁੱਲਦਾ। ਗੁਰੂ ਅੰਗਦ ਦੇਵ ਜੀ ਨੇ ਖੁਦ ਬਚਨ ਕੀਤੇ, ਕਹਿੰਦੇ ਗੁਰ ਕੁੰਜੀ, ਗੁਰੂ ਕੋਲ ਹੈ ਕੁੰਜੀ, ਤੇ ਜੇ ਕੁੰਜੀ ਚਾਹੀਦੀ ਹੈ, ਕੁੰਜੀ ਦਾ ਮਤਲਬ ਧਿਆਨ, ਕੁੰਜੀ ਦਾ ਮਤਲਬ ਜੁਗਤ, ਸਿਰਫ ਇਹ ਉਦਾਹਰਣ ਹੈ। ਇਹ ਚਾਬੀ ਦਾ ਅਰਥ ਇਹ ਨਹੀਂ ਕਿਤੇ ਜਾਂਦਿਆਂ ਦੁਕਾਨ ਤੋਂ ਤੁਸੀਂ ਉਹਨੂੰ ਕਹੋ ਵੀ ਜਿਹੜੀ ਅੱਜ ਕਥਾ ਵਿੱਚ ਕੁੰਜੀ ਦੀ ਗੱਲ ਚੱਲ ਰਹੀ ਸੀ ਹੈ ਤੇਰੇ ਕੋਲ, ਤਾਂ ਇਹਨੂੰ ਠੀਕ ਕਰਨਾ ਪਏਗਾ, ਉਹ ਨਹੀਂ ਕੁੰਜੀ। ਤਾਂ ਹੋਰ ਜਿੰਨੇ ਵੀ ਗਿਆਨ ਨੇ ਸਾਡੇ ਕੋਲ ਹੈਣ, ਉਹ ਕੁੰਜੀਆਂ ਵਰਗੇ, ਚਾਬੀਆਂ ਵਰਗੇ, ਪਰ ਉਹਨਾਂ ਨਾਲ ਖੁੱਲਦਾ ਕੁਝ ਨਹੀਂ, ਖੁੱਲਦਾ ਨਹੀਂ। ਇਸ ਲਈ ਕਹਿੰਦੇ ਨੇ ਕੋਈ ਬਜ਼ੁਰਗ ਸੀ, ਸਾਰੀ ਉਮਰ ਉਹਨੇ ਧਨ ਕਮਾਇਆ, ਕਈ ਕਰੋੜ ਜਮ੍ਹਾਂ ਕਰਾ ਦਿੱਤਾ, ਜਾਇਦਾਦ ਬਣਾਈ, ਤਾਂ ਜਦੋਂ ਬਜ਼ੁਰਗ ਹੋ ਗਿਆ, ਪੁੱਤਰ ਪੋਤਰੇ ਵੱਡੇ ਹੋ ਗਏ, ਤਾਂ ਇੱਕ ਦਿਨ ਉਹਨਾਂ ਨੇ ਚਾਬੀ ਖੋਹ ਲਈ ਖਜ਼ਾਨੇ ਦੀ। ਖੋਹ ਲੈਂਦੇ ਨੇ ਆਮ ਤੌਰ ਤੇ, ਉਮੀਦ ਨਾ ਰੱਖਣਾ, ਤੇ ਜੇ ਕਿਸੇ ਨਾਮ ਹੀ ਖੋਹੀ, ਮੌਤ ਨੇ ਤੇ ਖੋਹ ਹੀ ਲੈਣੀ ਹੈ ਨਾ। ਚਲੋ ਪਰਿਵਾਰ ਵਾਲੇ ਨਾਮ ਹੀ ਖੋਣਗੇ। ਕਈ ਕਹਿੰਦੇ ਜੀ ਬੜਾ ਸੁੱਖ ਹੈ, ਅਜੇ ਤੱਕ ਸਾਰੇ ਆਗਿਆਕਾਰੀ ਨੇ। ਆਗਿਆਕਾਰੀ ਦਾ ਮਤਲਬ ਤੁਹਾਡੇ ਤੋਂ ਚਾਬੀ ਨਹੀਂ ਖੋਈ, ਇਹ ਤੇ ਆਗਿਆਕਾਰੀ ਹੈ, ਮੌਤ ਥੋੜੀ ਆਗਿਆਕਾਰ ਹੋਣੀ ਹੈ, ਉਹਨੇ ਤਾਂ ਖੋਹ ਹੀ ਲੈਣੀ ਹੈ। ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕਿਹਾ ਵੀ ਤੁਸੀਂ ਹੁਣ ਪਾਸੇ ਹਟੋ, ਬਾਰੇ ਬੜੀ ਉਮਰ ਹੋ ਗਈ, ਚਾਬੀਆਂ ਖੋਹ ਲਈਆਂ। ਚਾਬੀ ਖੋਹ ਲਈ ਤਾਂ ਪਹਿਲਾਂ ਜਦੋਂ ਜਿਹੜਾ ਆਉਂਦਾ ਸੀ ਨਾ ਉਹਨੂੰ ਮਿਲਣ ਵਾਸਤੇ ਬਜ਼ੁਰਗ ਨੂੰ, ਚਾਬੀ ਸਰਾਣੇ ਰੱਖ ਕੇ ਬਹਿੰਦਾ ਸੀ ਵੀ ਅਜੇ ਮੇਰੇ ਕੋਲ ਨੇ ਚਾਬੀਆਂ, ਉਹ ਖੋਹ ਲਈ ਜਦੋਂ, ਤਾਂ ਹੁਣ ਬੜੀ ਮੁਸੀਬਤ ਆ ਗਈ। ਲੋਕ ਤਾਂ ਫਿਰ ਆਉਂਦੇ ਸੀ, ਫਿਰ ਉਹ ਪੁੱਛਣਗੇ ਹੁਣ ਚਾਬੀ ਕਿੱਥੇ ਗਈ। ਤਾਂ ਉਹਨੇ 5-7 ਚਾਬੀਆਂ ਬਣਵਾਈਆਂ ਹੋਰ, 5-7 ਚਾਬੀਆਂ। ਇੱਕ ਦਿਨ ਕੋਈ ਆਇਆ ਤੇ ਜਦੋਂ ਕੋਈ ਆਉਂਦਾ ਸੀ ਉਹ ਚਾਬੀਆਂ ਖੜਕਾਉਂਦਾ ਸੀ ਵੀ ਮੇਰੇ ਕੋਲ ਹੈਣ। ਇੱਕ ਦਿਨ ਕੋਈ ਲੋੜਵੰਦ ਆ ਗਿਆ, ਉਹਨੇ ਕਿਹਾ ਬਾਪੂ ਥੋੜੀ ਜਿਹੀ ਮਾਇਆ ਹੀ ਕੱਢ ਦੇ, ਚਾਬੀਆਂ ਬੜੀਆਂ ਨੇ ਤੇਰੇ ਕੋਲ, ਲੋੜ ਪੈ ਗਈ, ਥੋੜਾ ਜਿਹਾ ਦੇ ਉਧਾਰ। ਤੇ ਉਹਨੇ ਨੇੜੇ ਬੁਲਾਇਆ, ਕਹਿਣ ਲੱਗੇ ਦੱਸੀ ਨਾ ਕਿਸੇ ਨੂੰ, ਇਹ ਜਿਹੜੀਆਂ ਚਾਬੀਆਂ ਨੇ ਨਾ, ਹੈਣ ਬੜੀਆਂ, ਚਮਕਦੀਆਂ ਬੜੀਆਂ ਨੇ, ਲੱਗਦੀ ਇਹਨਾਂ ਵਿੱਚੋਂ ਕੋਈ ਵੀ ਨਹੀਂ, ਉਸ ਜੰਦਰੇ ਨੂੰ ਲੱਗਦੀ ਕੋਈ ਨਹੀਂ, ਲੱਗਣ ਵਾਲੀ ਕਿੱਥੇ ਗਈ। ਕਹਿਣ ਲੱਗੇ ਲੱਗਣ ਵਾਲੀ ਤੇ ਲੈ ਗਏ ਖੋਹ ਕੇ, ਇਹ ਕਿਉਂ ਰੱਖੀਆਂ ਨੇ। ਕਹਿਣ ਲੱਗੇ ਵਿਖਾਉਣ ਵਾਸਤੇ ਰੱਖੀਆਂ ਨੇ, ਇਹ ਕੋਈ ਨਹੀਂ ਲੱਗਦੀ ਇਹਨਾਂ ਵਿੱਚੋਂ। ਜਿੰਨੀਆਂ ਚਾਬੀਆਂ ਸਾਡੇ ਕੋਲ ਹੈਣ, ਹੈਣ ਬੜੀਆਂ, ਇਹ ਵੀ ਸਾਡੇ ਕੋਲ ਹੈ, ਇਹ ਵੀ ਹੈ। ਕੱਲ ਇੱਕ ਬੜੇ ਵੱਡੇ ਸੱਜਣ ਦਾ ਮੈਨੂੰ ਫੋਨ ਆਇਆ ਸੀ, ਤਾਂ 5 ਮਿੰਟ ਤੱਕ ਉਹਨਾਂ ਨੇ ਅਵਾਰਡ ਗਿਣੇ ਕਿ ਜਿਹੜੇ ਜਿਹੜੇ CM ਬਣਦੇ ਰਹੇ ਨੇ ਉਹਨਾਂ ਮੈਨੂੰ ਇਹ ਅਵਾਰਡ ਦਿੱਤਾ। ਸੁਣ ਲੈਣਾ ਉਹਨਾਂ ਨੇ, ਗੁੱਸਾ ਨਾ ਕਰਨਾ, ਇਹ ਗੱਲ ਚਲੀ ਜਾਏਗੀ ਉਹਨਾਂ ਦੇ ਕੰਨਾਂ ਤੱਕ, ਇਹ ਰਾਸ਼ਟਰਪਤੀ ਨੇ ਦਿੱਤਾ ਅਵਾਰਡ, ਇਹ ਉਹਨੇ ਦਿੱਤਾ। ਮੈਂ ਕਿਹਾ ਹੁਣ ਤੁਸੀਂ ਅਜੇ ਤੱਕ ਮੇਰੇ ਸਾਹਮਣੇ ਨਹੀਂ ਆਏ, ਮੈਂ ਪੁੱਛਣਾ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਨੇ ਵੀ ਦਿੱਤਾ ਅਵਾਰਡ ਕੋਈ ਕਿ ਸਾਰੇ ਇਹਨਾਂ ਨੇ ਦਿੱਤੇ ਨੇ? ਜੇ ਉਹ ਹੈ ਤੇ ਦਿਖਾਓ, ਸ਼ਬਦ ਨਹੀਂ ਹੈ ਕੋਲ ਤਾਂ ਕਿਵੇਂ ਹੋਏਗਾ? ਇਹ ਅਵਾਰਡ ਤੇ ਕਾਗਜ਼ਾਂ ਵਿੱਚ ਹਨ, ਕੀ ਸਵਾਰ ਸਕਦੇ ਆਦਮੀ? ਤੇ ਚਾਬੀਆਂ ਬਹੁਤ ਨੇ, ਪਰ ਉਹ ਚਾਬੀਆਂ ਲੱਗਦੀਆਂ ਨਹੀਂ ਜੀਵਨ ਦੇ ਇਸ ਤਾਲੇ ਨੂੰ, ਜ਼ਿੰਦਗੀ ਨੂੰ ਨਹੀਂ ਖੋਲ ਸਕਦੇ। ਤਾਂ ਉਹ ਤਾਲਾ ਹੈ, ਉਹ ਚਾਬੀ ਹੈ ਗੁਰੂ ਕਾ ਸ਼ਬਦ। ਗੁਰੂ ਕੇ ਸ਼ਬਦ ਤੋਂ ਬਿਨਾਂ ਜੀਵਨ ਦਾ ਕੋਸ਼ ਨਹੀਂ ਖੁੱਲਦਾ, ਅੰਮ੍ਰਿਤ ਦਾ ਖਜ਼ਾਨਾ ਨਹੀਂ ਖੁੱਲ ਸਕਦਾ, ਉਹਦੇ ਤੋਂ ਬਿਨਾਂ ਕਦੀ ਕੋਈ ਤ੍ਰਿਪਤ ਨਹੀਂ ਹੋਇਆ। ਇਸ ਕਰਕੇ ਕੁੰਜੀ ਹੈ ਗੁਰੂ ਕੋਲ, ਗੁਰ ਕੁੰਜੀ। ਮੈਂ ਗੱਲ ਕਰ ਰਿਹਾ ਸੀ, ਇੱਕ ਗੱਲ ਵਿੱਚ ਰਹਿ ਗਈ, ਕਿਤੇ ਭੁਲੇਖਾ ਬਣਿਆ ਰਹਿ, ਕਿ ਚਰਨਾ ਅੰਮ੍ਰਿਤ ਸੀ 9 ਪਾਤਸ਼ਾਹੀਆਂ ਤੱਕ, 10ਵੇਂ ਪਾਤਸ਼ਾਹ ਨੇ ਚਾਬੀ ਦਾ ਤਰੀਕਾ ਬਦਲ ਦਿੱਤਾ ਹੈ। ਉਹਨਾਂ ਨੇ ਕਿਹਾ 5 ਹੋਣਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਇੱਥੇ ਚਾਬੀ ਦਿੱਤੀ ਜਾਏਗੀ। ਹਾਂ, ਚਾਬੀ ਜੇਬ ਵਿੱਚ ਪਾ ਕੇ ਨਾ ਫਿਰਨਾ, ਦੱਸਿਆ ਜਾਏਗਾ ਇਹਨੂੰ ਖੁੱਲਣਾ, ਜਪਣਾ ਇਸ ਨੂੰ, ਤਾਂ ਖੁੱਲ ਜਾਏਗਾ ਉਸ ਸ਼ਬਦ ਦੇ ਨਾਲ ਸੁੱਖ ਦਾ ਦਰਵਾਜ਼ਾ, ਜੇ ਉਹਨੂੰ ਕਮਾਇਆ ਗਿਆ। ਜੇ ਨਹੀਂ ਕਮਾਉਂਦੇ, ਕੱਲੀ ਚਾਬੀ ਆਪਣੇ ਆਪ ਤੇ ਜੇਬ ਵਿੱਚੋਂ ਨਿਕਲ ਕੇ ਜੰਦਰੇ ਨੂੰ ਲੱਗਣੋਂ ਰਹੀ, ਉਹਦੇ ਵਿੱਚ ਤਾਂ ਯਤਨ ਬੜਾ ਕਰਨਾ ਪੈਂਦਾ, ਜੁਗਤ ਵੇਖਣੀ ਪੈਂਦੀ ਹੈ, ਕਈ ਵਾਰੀ ਤਾਲਾ ਕਈ ਵਾਰੀ ਖੁੱਲਦਾ ਵੀ ਨਹੀਂ, ਬਹੁਤ ਯਤਨ। ਤੇ ਗੁਰੂ ਕਾ ਸ਼ਬਦ ਹੈ ਕੁੰਜੀ, ਪਾਹੂ, ਪਾਹੂ ਦੇ ਅਰਥ ਨੇ ਭਾ, ਪਾਹ ਦਾ ਅਰਥ ਹੈ ਪ੍ਰਭਾਵ, ਜਿਵੇਂ ਕਿਸੇ ਚੀਜ਼ ਨੂੰ ਜੰਗਾਲ ਲੱਗ ਜਾਏ। ਨਿਵਲ, ਇਸ ਮਨ ਨੂੰ ਇੱਕ ਜੰਦਰਾ ਲੱਗਾ ਜਿਹਨੂੰ ਤਾਲੇ ਨੂੰ ਜੰਗਾਲ ਲੱਗਾ ਹੋਇਆ, ਸਿੱਧਾ ਵੀ ਨਹੀਂ ਖੁੱਲਦਾ। ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖੁੱਲੀ ਜਾਏ। ਕਈ ਵਾਰੀ ਜੰਗਾਲਿਆ ਜਾਏ ਤਾਂ ਉਹ ਕਹਿੰਦੇ ਇਹਦੇ ਉੱਤੇ ਮਿੱਟੀ ਦਾ ਤੇਲ ਪਾ ਦਿਓ, ਅਜੇ ਨਹੀਂ ਲੱਗਣੀ ਚਾਬੀ, ਤਾਂ ਸਿੱਧਾ ਫੋਨ ਤੇ ਨਾ ਕਿਹਾ ਕਰੋ, ਲੱਗ ਜਾਏ ਧਿਆਨ, ਜੰਗਾਲ ਪਿਆ ਹੋਇਆ, ਇੱਥੇ ਆਓ, ਪਹਿਲਾਂ ਤੇਲ ਪਏਗਾ ਮਿੱਟੀ ਦਾ, ਜੰਗਾਲ ਉਗਲੇਗਾ ਵਿੱਚੋਂ। ਸਿੱਧਾ ਨਾ ਖੋਲਣਾ, ਇਸ ਨੂੰ ਟੁੱਟ ਵੀ ਸਕਦੀ ਚਾਬੀ। ਸੰਗਤ ਵਿੱਚ ਨਹੀਂ ਆਉਣੇ, ਟਾਈਮ ਨਹੀਂ ਮਿਲਦਾ, ਟਾਈਮ ਟੇਬਲ ਨਹੀਂ ਸੈੱਟ ਬਹਿੰਦਾ, ਫਿਰ ਕੀ ਕਰੀਏ, ਫਿਰ ਤੁਸੀਂ ਮੌਜ ਕਰੋ, ਫਿਰ ਨਹੀਂ ਹੋ ਸਕਦਾ। ਤਾਂ ਟਾਈਮ ਤਾਂ ਦੇਣਾ ਹੀ ਪਏਗਾ ਸਾਧ ਸੰਗਤ ਵਿੱਚ। ਇਹ ਉਹ ਥਾਂ ਹੈ ਜਿੱਥੇ ਇਸ ਧਰਤੀ ਤੋਂ ਲੈ ਕੇ ਪਰਲੋਕ ਤੱਕ ਦੀਆਂ ਸਾਰੀਆਂ ਦਾਤਾਂ ਪਈਆਂ ਹੋਈਆਂ। ਇਹ ਬੰਦੇ ਦੀ ਸਮਰੱਥ ਹੈ, ਉਹ ਲੈਣਾ ਚਾਹੁੰਦਾ ਕਿ ਨਹੀਂ, ਤਾਂ ਕਰ ਸਕਦੇ ਹੋ ਗੱਲ ਵੈਸੇ ਫੋਨ ਤੇ ਵੀ। ਪਰ ਜੇ ਕੁਝ ਪਾਉਣਾ ਹੈ ਤਾਂ ਇੱਥੇ ਮਿੱਟੀ ਦਾ ਤੇਲ ਪਵਾ ਕੇ ਬਹਿਣਾ ਪਏਗਾ, ਸਮਾਂ ਲਾਉਣਾ ਪਏਗਾ, ਵੈਸੇ ਨਹੀਂ ਹੋਏਗਾ, ਸਿੱਧਾ ਨਹੀਂ ਹੁੰਦਾ। ਤਾਂ ਸਤਿਗੁਰੂ ਨੇ ਕਿਹਾ ਇਹਨੂੰ ਜੰਗਾਲ ਲੱਗਾ ਹੈ ਮਾਇਆ ਦਾ, ਮਨ ਕੋਠਾ, ਮਨ ਜਿਹੜਾ ਕੋਠਾ ਹੈ ਤਨ।